ਨਹੀਂ ਕੀਤੀ ਫਸਟ ਫੇਸ ਦੇ ਅੰਦਰ, ਮੇਕ ਸ਼ੋਰ ਕਰ ਲੈਣ ਕਿ 31 ਮਾਰਚ ਦੀ ਉਹਦੀ ਡੈਡਲਾਈਨ ਹੈਗੀ ਹੈ, ਤੇ ਉਹ 31 ਮਾਰਚ ਤੋਂ ਪਹਿਲੇ ਪਹਿਲੇ ਜ਼ਰੂਰ ਅਗਰ ਅਪਲਾਈ ਕਰ ਲੈਣ ਅਗਰ ਉਹ ਕੁਆਲੀਫਾਈ ਕਰਦੇ ਹੈਗੇ।
ਜੀ, ਸੋ 905-247-0193 ਇਹਨਾਂ ਨੰਬਰ ਹੈ, 905-247-0193 ਤੇ ਤੁਸੀਂ ਹਰਚਰਨ ਗਰੋਵਰ ਜੀ ਨਾਲ ਸੰਪਰਕ ਕਰਨਾ, 905-247-0193। ਥੈਂਕ ਯੂ ਗਰੋਵਰ ਸਾਹਿਬ,
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਥੈਂਕ ਯੂ,
ਧੰਨਵਾਦ ਜੀ। ਔਰ ਜਿਹੜੇ ਉਹ ਪ੍ਰੋਗਰਾਮ ਖਬਰ ਸਾਹਿਬ 8:30 ਤੋਂ ਲੈ ਕੇ 10 ਵਜੇ ਤੱਕ ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਆ ਰਹੀ ਹੈ, ਉਸ ਤੋਂ ਬਾਅਦ ਵਾਪਸ ਆਉਣੇ ਆ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਓਨਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਪੈਸੇ ਬਚਾਉਣ ਦੇ ਚੱਕਰ ਚ ਨਾ ਵੀਜ਼ੇ ਦੀ ਐਵੇਂ ਖੱਜਲ ਖੁਆਰੀ ਨਾ ਕਰਾਓ, ਸਿੱਧੇ VSR ਲਾ ਆਫਿਸ ਜਾਓ।
VSR ਲਾ ਆਫਿਸ ਆਓ, ਵੀਜ਼ੇ ਦੀਆਂ ਸਾਰੀਆਂ ਪ੍ਰੋਬਲਮ ਦਾ ਜਲਦੀ ਹੱਲ ਪਾਓ। ਤੁਹਾਡੇ ਆਪਣੇ ਸ਼ਹਿਰ ਵਿੱਚ ਸਟੂਡੈਂਟ ਵੀਜ਼ਾ,
ਵਿਜ਼ਿਟਰ ਵੀਜ਼ਾ,
ਵਰਕ ਵੀਜ਼ਾ,
ਸੁਪਰ ਵੀਜ਼ਾ,
ਰੈਜ਼ੀਡੈਂਸ ਵੀਜ਼ਾ,
ਵਿਜ਼ਿਟਰ ਵੀਜ਼ਾ ਐਕਸਟੈਂਸ਼ਨ,
ਸਪਾਊਸ ਵੀਜ਼ਾ,
ਵਰਕ ਵੀਜ਼ਾ, ਪਰਮਿਟ ਔਰ ਸਾਈਟ,
ਬਿਜ਼ਨਸ ਐਂਡ ਇਨਵੈਸਟਰ ਵੀਜ਼ਾ,
ਸਪਾਊਸਲ ਓਪਨ ਵਰਕ ਪਰਮਿਟ, ਸਪਾਊਸਲ ਸਪਾਂਸਰਸ਼ਿਪ ਇਨਸਾਈਡ ਆਊਟਸਾਈਡ ਕੈਨੇਡਾ, ਪੇਰੈਂਟ ਗ੍ਰੈਂਡ ਪੇਰੈਂਟ ਸਪਾਂਸਰਸ਼ਿਪ। VSR ਲਾ ਆਫਿਸ ਨੂੰ ਕਾਲ ਕਰੋ 416-602-0002 ਤੇ 416-602-0002।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਢੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ, ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ ਸਾਊਥ Brampton Day. Call 905-874-7171.
ਕੋਵਿਡ 19 ਵੈਕਸੀਨਸ ਅਤੇ ਤੁਸੀਂ,
ਮੈਨੂੰ ਕਿਵੇਂ ਪਤਾ ਲੱਗੇ ਕਿ ਕੋਵਿਡ 19 ਵੈਕਸੀਨਸ ਸੁਰੱਖਿਅਤ ਹਨ?
ਜਦ ਕੋਈ ਚੀਜ਼ ਨਵੀਂ ਹੋਵੇ ਤਾਂ ਅਜਿਹੇ ਪ੍ਰਸ਼ਨ ਕਰਨੇ ਆਮ ਹਨ। ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਹੈਲਥ ਕੈਨੇਡਾ ਸਿਰਫ ਉਹਨਾਂ ਵੈਕਸੀਨਸ ਨੂੰ ਹੀ ਪ੍ਰਵਾਨਗੀ ਦਿੰਦੀ ਹੈ ਜਿਹੜੀਆਂ ਕਿ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉੱਤਮ ਕੁਆਲਿਟੀ ਦੀਆਂ ਹੋਣ। ਦੁਨੀਆ ਭਰ ਵਿੱਚ ਕੈਨੇਡਾ ਆਪਣੇ ਉੱਚੇ ਮਿਆਰਾਂ ਅਤੇ ਸਖਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ। ਕੋਵਿਡ 19 ਵੈਕਸੀਨਸ ਬਾਰੇ ਵਧੇਰੀ ਜਾਣਕਾਰੀ ਲਈ canada.ca/covidvaccine ਤੇ ਜਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ, ਮੰਡੇ ਟੂ ਫਰਾਈਡੇ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ 770 AM।
ਸਤਿ ਸ਼੍ਰੀ ਅਕਾਲ, ਹੈਲੋ ਦੇਅਰ, ਮਾਈ ਨੇਮ ਇਜ਼ ਕੈਵਿਨ ਯਾਰਡ ਐਂਡ ਆਈ ਐਮ ਯੋਰ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੇਅਰ ਇਨ ਬ੍ਰੈਂਪਟਨ ਨਾਰਥ। ਆਈ ਨੋ ਦੈਟ ਦਿਸ ਲਾਸਟ ਈਅਰ ਹੈਜ਼ ਬੀਨ ਹਾਰਡ ਫਾਰ ਐਵਰੀਵਨ ਡਿਊ ਟੂ ਦ COVID-19 ਪੈਂਡੈਮਿਕ। ਆਈ ਵਾਂਟ ਯੂ ਟੂ ਨੋ ਦੈਟ ਆਈ ਐਮ ਹੇਅਰ ਟੂ ਹੈਲਪ ਐਂਡ ਰੇਜ਼ ਦ ਕਨਸਰਨਸ ਫਾਰ ਦ ਰੈਜ਼ੀਡੈਂਟਸ ਆਫ ਬ੍ਰੈਂਪਟਨ ਨਾਰਥ ਐਟ ਕੁਈਨਸ ਪਾਰਕ। ਫੀਲ ਫ੍ਰੀ ਟੂ ਰੀਚ ਆਊਟ ਟੂ ਮਾਈ ਆਫਿਸ ਫਾਰ ਐਨੀ ਅਸਿਸਟੈਂਸ ਦੈਟ ਯੂ ਮੇ ਰਿਕੁਆਇਰ। My phone number is 905-495-8030.
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272।
ਫਸਟ ਮੋਰਗੇਜ, ਸੈਕਿੰਡ ਮੋਰਗੇਜ, ਜਾਂ ਫਿਰ ਹੋਵੇ ਲੋਨ,
ਸੋਚੋ ਨਾ ਬਸ, ਬਿਲਕੁਲ ਵੀ, ਹੁਣੇ ਮਿਲਾਓ ਫੋਨ।
416-621-6000 ਤੇ ਗੱਲ ਕਰੋ ਪਾਰਸਦੀਪ ਸਿੰਘ ਨਾਲ।
ਪਾਰਸਦੀਪ ਕੋਲ ਹੈ ਹਰ ਮੋਰਟਗੇਜ ਦਾ ਸੋਲੂਸ਼ਨ ਤੇ ਸਭ ਤੋਂ ਵਧੀਆ ਗੱਲ ਇਹ ਕਿ ਪਾਰਸਦੀਪ ਸਿੰਘ ਨੇ ਅਕਾਲ ਮੋਰਟਗੇਜ ਦੇ ਨਾਲ
ਅਕਾਲ ਮੋਰਟਗੇਜ ਜਿੱਥੇ ਮੋਰਟਗੇਜ ਲਈ ਹਾਂ ਦਾ ਮਤਲਬ ਹੁੰਦਾ ਹੈ ਇੱਟ ਵਰਗਾ ਪੱਕਾ ਵਾਅਦਾ। ਪਾਰਸਦੀਪ ਸਿੰਘ 416-621-6000 ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ।
ਅਕਾਲ 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 ਮੋਰਟਗੇਜ।
ਹਾਈਵੇ 7 ਐਂਡ ਜੇ ਸਟਰੀਟ ਦੇ ਨੇੜੇ ਫੈਸਟੀਵਲ ਕਾਂਡੋ ਦੀ ਕਾਮਯਾਬ ਸੇਲ ਤੋਂ ਬਾਅਦ ਹੁਣ ਰਿਲੀਜ਼ ਹੋ ਚੁੱਕਿਆ ਹੈ ਗ੍ਰੈਂਡ ਫੈਸਟੀਵਲ ਟਾਵਰ 1। 1 ਬੈਡਰੂਮ ਸ਼ੁਰੂ ਹੋਵੇਗਾ $520,000 ਤੋਂ। ਕਲੋਜ਼ਿੰਗ 2025 ਈਜ਼ੀ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਸ। 1 ਮਿੰਟ ਟੂ ਸਬਵੇ, ਕਲੋਜ਼ ਟੂ ਯਾਰਕ ਯੂਨੀਵਰਸਿਟੀ, ਹਾਈਵੇ 400 ਐਂਡ 407। ਟੈਕਸ ਯੂਰ ਈਮੇਲ ਔਰ ਕਾਲ ਫੋਰ ਪੈਕੇਜ 416-970-5005। ਜਗਦੀਸ਼ ਗਰੇਵਾਲ 416-970-5005।
ਜੀ ਹਾਂ, ਅਗਰ ਤੁਸੀਂ ਇਸ ਗ੍ਰੈਂਡ ਫੈਸਟੀਵਲ ਕਾਂਡੋ ਟਾਵਰ ਦੇ ਵਿੱਚ ਅਪਾਰਟਮੈਂਟ ਬੁੱਕ ਕਰਾਉਣੀ ਹੈ ਤਾਂ ਇਸ ਵੀਕਐਂਡ ਤੇ ਅਸੀਂ ਅਪਾਇੰਟਮੈਂਟਸ ਬੁੱਕ ਕਰ ਰਹੇ ਹਾਂ, ਔਰ ਤੁਸੀਂ ਅਪਾਰਟਮੈਂਟ ਖਰੀਦਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਪਣਾ ਈਮੇਲ ਟੈਕਸਟ ਕਰ ਦਿਓ ਤੇ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਪੈਕੇਜ ਭੇਜ ਦਾਂਗੇ। 225 ਚ ਇਹ ਯੂਨਿਟਾਂ ਬਣ ਕੇ ਤਿਆਰ ਹੋਣੀਆਂ ਨੇ। 416-970-5005 ਮੇਰਾ ਨੰਬਰ ਹੈ। 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਆਪਣੀ ਈਮੇਲ ਟੈਕਸਟ ਕਰਨੀ ਹੈ। ਵਨ ਵਿੱਚ ਬਣ ਰਹੀ ਇਸ ਕਾਂਡੋ ਟਾਵਰ ਦੇ ਵਿੱਚ, ਇਹ ਬੜਾ ਮਾਸਟਰ ਪਲੈਨਡ ਕਮਿਊਨਿਟੀ ਹੈ। 160 ਏਕੜ ਦੇ ਵਿੱਚ ਕੋਈ 15 ਟਾਵਰ ਬਣਨੇ ਆ, ਤੇ ਸੈਕਿੰਡ ਟਾਵਰ ਆ ਜਿਹੜਾ ਹੁਣ ਰਿਲੀਜ਼ ਹੋਇਆ। ਜਿੰਨੇ ਇੱਥੇ ਰੈਜੀਡੈਂਸ਼ੀਅਲ ਟਾਵਰ ਬਣਨੇ ਆ, ਉਨੇ ਹੀ ਇੱਥੇ ਆਫਿਸ ਸਪੇਸ ਦੇ ਲਈ ਕਮਰਸ਼ੀਅਲ ਟਾਵਰ ਵੀ ਬਣਨੇ ਆ। 416-970-5005 ਮੇਰਾ ਨੰਬਰ ਹੈ। ਮਾਈ ਨੈਕਸਟ ਗੈਸਟ ਇਜ਼ ਲੀਡਰ ਆਫ ਦਾ ਅੰਟਾਰੀਓ ਲਿਬਰਲ ਪਾਰਟੀ, ਮਿਸਟਰ ਡੈਲ ਰੁਕਾ। ਮਿਸਟਰ ਡੈਲ ਰੁਕਾ, ਵੈਲਕਮ ਟੂ ਸ਼ੋ ਐਂਡ ਗੁੱਡ ਮਾਰਨਿੰਗ ਟੂ ਯੂ।
ਗੁੱਡ ਮਾਰਨਿੰਗ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਔਨ।
Thank you so much. Our very exciting day for the Ontarians, as we have just heard yesterday about the budget. What is your opening remark for those?
Well, look, I think if we were living in the best of times right now, I would consider this to be yesterday's budget to be fairly mediocre. But these are not the best of times. We know that we are still dealing with COVID-19. We are now into a third wave, and we know that there are thousands and thousands of Ontario families who were looking for Doug Ford to stand up and help them yesterday, and I don't think he did that. So whether it's paid sick leave or education cuts or a series of other things, including for small business owners, I think Doug Ford missed the mark yesterday, and that's really disappointing to me.
So whatever is announced in the budget, you're not happy with it?
No, I think there are some things that you can point to that I was encouraged by in the budget. So, for example, the decision to spend more in operational funding for health care across the province was a good thing. But I am really concerned that the way that I read the budget, they are planning to cut very deeply into public education. I saw nothing in the budget yesterday for paid sick leave for essential workers. And in Peel Region alone, for example, there are over 300,000 essential workers. Mm-hmm. We have been calling on the government to deliver paid sick leave for months. Nothing in the budget for that. I've spoken to small business owners across Ontario, some of whom are carrying tens of thousands of dollars worth of pandemic debt because it's been so tough over the last year. And while there was an increase to the grant for small business owners yesterday, it wasn't enough for many of them, I think, to keep their doors open on the other side of the pandemic.
First thing first, you mentioned the paid sick leaves. When we talked to the government of Ontario or their representative and asked them about the paid sick leave, they say we already putting billions of dollars with the federal program, which helped the people when they get sick and they get 2 weeks, 4 weeks actually, pay whenever they get sick due to the COVID-19. So they don't want the people to double dip on that paid sick leave. They are already putting money, billions of dollars in that program.
Yeah, well, so first of all, that's ridiculous. The province of Ontario is not putting a single penny into the CSRB, which is the federal program, number one. Number two, if you're working today and you suddenly come down with COVID symptoms working, let's say at Amazon in Peel Region, and you want to stay home tomorrow, The federal program requires an application that takes a couple of weeks for you to qualify. That doesn't help you in the immediate moment. What we are calling for is a real, provincially funded, paid sick leave program. And Doug Ford knows what we're asking for. His MPPs in Peel Region know what we're asking for. They're lying when they say that the federal program is good enough to deal with this and that somehow it would be double-dipping. It wouldn't be double-dipping. There was paid sick leave in Ontario up until a couple of years ago. Doug Ford got rid of it, and we really need it. Those families, those essential workers and their families need it right now.
Mm-hmm. Before you, I was talking to one of the accountant, a real professional accountant. He mentioned that with announcing another grant for the small businesses, yep, people are really happy. They are saying that this will bring their small businesses to back on their feet, and you're saying it's not enough.
Yeah, I'm saying it's not enough because most of the small business owners I've spoken to are carrying debt because of the pandemic, and that could be debt relating to supplies that went bad. That could be debt related to outstanding payments for their rent or for their leases. There's a whole series of things that have required our small business owners to take on lots of debt. For example, a lot of the payroll charges like WSIB premiums and employer health tax, those were deferred at the beginning of the pandemic, but a deferral is not the same as an outright cancellation. So this many months later, they have to pay what they owe from before and then keep up with payments going forward. And so it's true, yesterday in the budget, there was a doubling of the small business grant, which, yes, is positive. But what I'm saying is it's not enough to deal specifically with debt that too many small business owners are carrying because of the pandemic. And so I would have much preferred the government take a look at a specific relief fund to help mm-hmm. deal with pandemic debt for small businesses.
So Ontario's COVID-19 action plan that's spoke now is about $51 billion. That's a big amount. You think this is not enough?
It is a big amount. It is a big amount, but this is also the single biggest economic and public health crisis that we've had in many generations. And so I think it's impossible to overstate how important it is to keep investing. So again, let me come back to one that really scares me. Yesterday in the budget, they basically told us that there will be deep cuts to publicly funded education over the next couple of years. They're dramatically reducing the COVID money or the pandemic money for education right now. And they're saying, well, that what we did last year was a one-time thing. But we're not through the pandemic yet. There are mm-hmm. schools in my hometown of Woodbridge and in York Region and Peel Region that are closed right now. There are teachers who are in comas, sadly, tragically, because of this virus. And the government's now pulled back on the pandemic funding for education. To me, that makes no sense.
And 30,000 new long-term care beds, total of $2.6 billion, $933 million over 4 years. You don't think that this will be a good fix for the long-term care?
No, I don't think so at all. I think it's a re-announcement of what many governments, including the one I served in, announced before. Before the 2018 election, we had allocated thousands of licenses for new beds. And it's true, there are some places in the province, York Region, and a couple of other places where the government in the last 2 weeks has announced that new facilities will be built. But governments, and this is not me picking on the conservatives, governments generally speaking are really good about talking about building beds. They're not always as good at building beds. The scariest mm-hmm. thing for me in long-term care is that right now, there are thousands of personal support workers working in nursing homes in Ontario, existing nursing homes. And we were looking for Doug Ford yesterday to announce that those women and men would start to get paid a fair wage. And mm-hmm. instead, there was nothing in the budget yesterday to increase the wages of personal support workers. So it's fine to talk about 30,000 beds that might take 10 years to build, but there are people who need extra help right now, and Doug Ford abandoned them.
Mm-hmm. I think I read something about the support for the personal support workers. I don't know. There are something for the support workers and their families. I think it will the tax credit for 2021, it would provide up to $2,000 per recipient for 50% of the eligible expenses. So there is something for the support workers and the families.
No, I believe that ties into the training, if I'm not mistaken, but I'm talking about the actual wages During the pandemic, Doug Ford temporarily increased wages, the actual hourly wage for personal support workers, and that expires or has expired or will expire soon. Instead of actually having a real conversation about, well, no, generally speaking, these women and men, and it's mostly women, by the way, they need to get a proper wage for the work they do. I think all of the people listening in your audience know right now that in nursing homes today, right across Ontario, there are thousands of personal support workers. They do heroic work for our families. They don't get paid enough for the work they do. It's dangerous work. It's not easy. It's particularly, by the way, dangerous during a pandemic. And all I'm calling for is for those women and men to get paid a fair wage on a consistent basis, not just temporarily because of the pandemic. And again, I am convinced that yesterday Doug Ford abandoned them and made big promises about what he could deliver over 10 years when we need the help right now.
All right. And what about giving $400 per child and $500 for the special needs per child?
Yeah, listen, I get the politics of that. I know I'm sure that's popular with a lot of people. And who is ever going to argue against providing more support, direct support for families? Having said that, if you look at the biggest challenge right now for young families, working families, raising their kids, the biggest challenge we have is that there's not a sufficient child care system, excuse me, in the province of Ontario for working moms and dads. And what that's meant during the pandemic is that too many women have had to leave the workforce, and it mostly falls on women because they have to choose staying home to look after their kids because of the way the pandemic has unfolded. And so the number one request from the Ontario Chamber of Commerce for this budget was the creation of a universal child care plan or program. And instead, what Doug Ford and his team came up with was, we're going to write a one-time check and we're going to give that to families for a few hundred dollars. Anybody living in the GTA, for example, knows that while a few hundred dollars might help a little bit, it is not a satisfactory replacement for a proper universal child care system. That's what families need, that kind of real support. So to me, again, I'm not gonna say no to the fact families are going to get that money, but I'm going to say we could have done better. Doug Ford could have done better.
All right. I'm from Brampton. I got two questions for you regarding Brampton.
Yes, sir.
One is about Brampton Hospital, expansion of the Peel Memorial Hospital. NDP is in the denial mode already. I haven't heard anything from the Liberal candidate from the Brampton area. What is your say on this Peel Memorial Hospital's expansion, that what they have mentioned in the budget?
Well, I think yesterday the problem was it was a little bit confusing for all of us, me included. I think Jadish, you know, I live in Woodbridge, so I'm a neighbor to Brampton. I know Brampton really, really well. And so, look, I was excited to hear, and, you know, I'm not going to be political about this, I was excited to hear that there will be an expansion of Peel Memorial, that there's a new wing that's going to get built. Obviously, Brampton is underserved in healthcare, and it has been for some time. So any new beds that get built for healthcare in Brampton is good news. The problem I have is that yesterday Doug Ford and his Brampton MPPs were claiming the budget confirmed a new hospital for Brampton, and it didn't. It's a new wing for Peel Memorial, an existing hospital, not a brand new hospital. So there's a lot of confusion yesterday about how the government communicated this and what they said. When I was running for leader of the party, and since I became leader of the party, I've made a commitment repeatedly. The new beds are important and I support them, but I do believe in particular Northwestern Brampton needs a brand new hospital. That's something that I'll continue to push for. And I think yesterday Doug Ford was being a little bit coy, a little bit playful with the truth when it came to whether or not it's truly a new hospital. But I know Brampton needs more healthcare. I know Brampton needs new beds, and I'm happy that at least there is some progress.
When Peel Memorial was closed and Brampton Civic was open, then I still remember Dr. Kuldeep Kolar, Amrita Mangit, Vic Dillon. They were standing in front of the Peel Memorial Hospital with the sign in their hands that Peel Memorial will not be closed. They won the election, and it got closed. And then Linda Jaffrey, when she was the Minister of Municipal Affairs, she announced that another hospital is coming to Brampton. We end up having just a WIG walk-in clinic. It was not a hospital at all.
Yeah.
It shut down, close its doors at 6 o'clock. Now the infrastructure is there. The whole land is there. Everything is there. Now there's, I'm hearing in the news that Premier Doug Ford is going to be in Brampton tomorrow, and he's going to announce the details about it. Finally, it's going to expand its wings.
Yeah, so again, let me repeat what I said a second ago. I'm happy to see expanded healthcare in Brampton, and I support the decision to build a new wing. But I went through this in my own community of Vaughan. A new wing is not a new hospital. And yesterday, the government tried to claim, and the two conservative MPPs in Brampton claimed, the new wing is a new hospital. It's not a new hospital. It's an addition to a hospital. It's important. It deserves our support. It has my support. But I don't think it's fair, after everything that the people of Brampton have gone through over the last, well, more than a decade, I don't think it's fair for governments, whether they're conservative or liberal or NDP, to continue to mislead the people of Brampton. Instead, let's celebrate the fact that there are new beds for hospital care coming to Brampton that, yes, are overdue and, yes, are needed. But let's not mislead people into believing it's a brand new hospital. It's not another 300 or 400 or 500 beds like you get in a brand new hospital. We'll see what the details are. I just don't understand why sometimes politicians, not just Doug Ford, by the way, some politicians generally, there's a tendency to exaggerate when it's not necessary. People are smart. People understand. The people of Brampton should celebrate this decision. I'm not even quarreling with that. I'm just saying there's really no point putting out splashy graphics on Twitter and on other social media claiming Brampton gets a brand new hospital. It's not a brand new hospital. It's a wing. It's good. Yes. I support it. But let's be honest with the people of Brampton.
All right. Thank you. Thank you for that. And the last question to you is GTA West Corridor. You're opposing it wholeheartedly. You scrapped it last time. We are hearing it since from 2005 when Liberals got in power, 2002, and then they start talking about it in 2005. Since then, we are asking the questions when it will happen. Then time came, you scrapped it, and now you said if you become a premier, and then you're going to scrap it completely. Why so?
Yep.
We need it.
No, we don't. We don't need it at all. And the panel that I appointed of independent experts to review the highway in 2017 came back with a unanimous report saying that the highway would not save commuters in Brampton or elsewhere any real amount of time in their daily commute. It would cost today, I am convinced, more than $10 billion to build a highway that's only a few kilometers north of existing highways. There are so many other alternatives, including widening and expansions of existing highways, more public transit, and a series of other initiatives that we should be investing in, instead of making the same mistakes we've been making for 50 years. So this is the problem with the GTA, and it's not unique to the GTA. It happens everywhere. You keep building roads, and within a year or two, the roads are full. And then you keep building more roads, and guess what? They keep filling up. It's not because of the growth. It's because of something that's known as induced demand. Mm-hmm. So in my world, where I come from, if you keep doing the same thing over and over and over again, and you keep getting the same result, you really only have yourself to blame. So what I said in 2017 was, let's do a review of this. Let's get an independent panel. Yes, I know a lot of planning has gone into it. We also have to factor in, we're trying really hard to fight climate change in this province and beyond, and we know that passenger vehicles are a huge contributor to greenhouse gas emissions in the province of Ontario. So I said, 3-4 years ago, let's try doing something differently. We stopped it. Doug Ford restarted the process. What's happened since then? Mississauga, Peel Region, Vaughan, other municipal councils have come forward. 4 or 5 years ago, when I stopped it the first time, all of those municipal councils disagreed with me. Today, they all agree. 4 or 5 years later, we need to do things differently if we're really going to solve congestion and create a better quality of life, and that's what I'm prepared to do. That doesn't mean we shouldn't keep investing in highways where they make sense. So, for example, Highway 427's extension up to Major Mackenzie Drive, which I delivered for Vaughan and for Peel Region, is going to be open in the next number of weeks. I can see a world where we do continued expansions of existing highways, but to spend $10 or so billion on a wasteful, reckless highway doesn't make any sense to me. What I said the other day, Jagdish, was I'd rather take that money and invest it in building new schools and rebuilding schools right across Ontario. To me, that's a far better investment for the people of this province.
So I'm getting text messages as well, Mr. Del Duca, regarding this Highway 413, that you might be under the influence of Highway 407's lobby court. Is there anything happening like that?
Let's remember which politician and which political party sold the 407 to an international company. That was the Conservatives. That was Mike Harris. Yes. That wasn't the Liberal. That wasn't me. What I know is that if we build the GTA West, we're going to be wasting billions of dollars. It will not solve the congestion problem. Even Brampton's own city council doesn't want a 400 series highway running along that corridor. They want a boulevard instead. Mississauga's opposed to it. Vaughan City Council's opposed to it. There's a lot of opposition in Caledon and in Halton Hills. So this is not just Stephen Del Duca saying it. This is a series of municipal councils and transportation experts. And I would rather that our classrooms be safe and healthy than some individual get 30 seconds saved on their daily commute. To me, there's no comparison. And again, I just, the sale of Highway 407 was the worst decision in Ontario history, and it was Mike Harris and the Conservative Party who made that mistake.
Yes, it was. I do agree with that. And I also say that building not a GTA Corridor West is going to be another mistake. I do agree with you, the previous one, and this is but my opinion, talking to the different community members here, talking to them on the daily basis regarding the GTA West Corridor. Thank you so much, Mr. Del Duca, for your time. Really appreciate it, and looking forward for more interviews with you.
Thank you very much. You take care and stay safe, please.
Thank you. Bye-bye.
Bye-bye.
ਤੋ ਪ੍ਰੋਗਰਾਮ ਖਬਰ ਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਸੋ ਇੱਕ ਗੱਲ ਇਹਨਾਂ ਦੀ ਚੰਗੀ ਲੱਗੀ ਇਹ ਜੋ ਬ੍ਰੈਂਪਟਨ ਦੇ ਲਈ ਹਸਪੀਟਲ ਤੇ ਮੈਡੀਕਲ ਸਕੂਲ ਅਨਾਉਂਸ ਕੀਤਾ ਇਹਨਾਂ ਨੇ ਕਿਹਾ ਲੈਟਸ ਸੈਲੀਬ੍ਰੇਟ ਦੈਟ ਭਾਵੇਂ ਥੋੜਾ ਪਰ ਇਹਨਾਂ ਨੂੰ ਸੈਲੀਬ੍ਰੇਟ ਕਰੀਏ ਅਤੇ ਗਾਂਹ ਦੀ ਫੇਰ ਸੋਚੀਏ ਸੋ ਪੂਰੇ ਡਿਟੇਲ ਦੀ ਵੇਟ ਕਰਦੇ ਨੇ ਪਰ NDP ਇਜ਼ ਕੰਪਲੀਟਲੀ ਇਨ ਡਿਨਾਇਲ ਮੋਡ ਇਹ ਕਿ ਕੁਛ ਵੀ ਨਹੀਂ ਹੈ ਇਹ ਬਿਲਕੁਲ ਬ੍ਰੈਂਪਟਨ ਨੂੰ ਕੁਛ ਨਹੀਂ ਮਿਲਿਆ ਪ੍ਰੀਮੀਅਰ ਡਗ ਫੋਰਡ ਜਿਸ ਤਰ੍ਹਾਂ ਮੈਂ ਨਿਊਜ਼ ਸੁਣਿਆ ਕਿ ਕੱਲ ਨੂੰ ਬ੍ਰੈਂਪਟਨ ਜਾਣਗੇ ਜਾਂ ਫਿਰ ਪ੍ਰਾਈਮਰੀ ਸਰਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਅੱਜ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਸੋ ਮੇ ਬੀ ਉਹ ਆਪਣਾ ਡਿਟੇਲ ਸਾਂਝਾ ਨਹੀਂ ਕਰਨਾ ਚਾਹੁੰਦੇ ਹਾਲੇ ਤੇ ਆ ਕੇ ਪੂਰਾ ਇਸ ਦਾ ਡਿਟੇਲ ਸਾਡੇ ਨਾਲ ਸਾਂਝਾ ਕਰਨਗੇ ਹੁਣ ਮੈਂ ਮਾਈਕ ਸਾਜਦੀਪ ਦੇ ਹਵਾਲੇ ਕਰਦਾ ਕੁਝ ਕਮਰਸ਼ੀਅਲਸ ਨੇ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਖ਼ਬਰਾਂ ਨੇ ਫਿਰ ਬੌਬੀ ਸਿੱਧੂ ਜੀ ਇਸ ਦੀ ਗੱਲਬਾਤ ਜ਼ਰੂਰ ਸਾਡੇ ਨਾਲ ਸਾਂਝੀ ਕਰਨਗੇ
Brampton Truck Repair and Tire Center ਲੈ ਕੇ ਆਏ ਹਨ ਸਪੈਸ਼ਲ ਆਫਰ
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ ਟਰੱਕ ਟਾਇਰ ਆਇਲ ਚੇਂਜ ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221
ਜੀ ਹਾਂ ਬੌਬਟੇਲ ਦੀ ਪਾਰਕਿੰਗ ਦੀ ਜ਼ਰੂਰਤ ਹੈ ਔਰ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1221 ਇਹਨਾਂ ਦਾ ਨੰਬਰ ਹੈ ਔਰ ਕੁਝ ਤਜਰਬੇਕਾਰ ਮਕੈਨਿਕ ਦੀ ਵੀ ਜ਼ਰੂਰਤ ਹੈ ਇਹਨਾਂ ਨੂੰ ਤੁਸੀਂ ਤਾਂ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੇ ਕੋਲ ਤਜਰਬਾ ਹੈ ਤਾਂ ਚੰਗੀ ਤਨਖਾਹ ਤੁਹਾਨੂੰ ਦਿੱਤੀ ਜਾਵੇਗੀ ਵੀਕਲੀ ਪੇ ਕੀਤਾ ਜਾਵੇਗਾ ਵੀਕਲੀ ਆਵਰ ਫੀ ਬਹੁਤ ਵਧੀਆ ਦਿੱਤੇ ਜਾਣਗੇ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1221 ਟੈਕਸ ਪੀਰੀਅਡ ਦਾ ਨੰਬਰ ਆ 905-621-4100 ਜ਼ਰੂਰ ਤੁਸੀਂ ਆਪਣੇ ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ ਇੰਸਟਾਲ ਕਰਾਓ ਕਮਰਸ਼ੀਅਲ ਬਿਲਡਿੰਗ ਆ ਤੁਹਾਡੇ ਕੋਲ ਟਰੱਕ ਯਾਰਡ ਆ ਉੱਥੇ ਤੁਸੀਂ ਸਿਕਿਉਰਿਟੀ ਕੈਮਰੇ ਇੰਸਟਾਲ ਕਰਾਉਣਾ ਚਾਹੁੰਦੇ ਹੋ ਕਿਤੇ ਵੀ ਏਰੀਏ ਦੇ ਵਿੱਚ ਤਾਂ ਤੁਸੀਂ ਟੈਕਸ ਪੀਰੀਅਡ ਨੂੰ ਤੁਸੀਂ ਕਾਲ ਕਰ ਸਕਦੇ ਹੋ ਕੋਟੇਸ਼ਨ ਲਓ ਇਹਨਾਂ ਕੋਲ ਬਹੁਤ ਵਧੀਆ ਜਿਹੜਾ ਡੀਲਸ ਨੇ ਆਫਰ ਤੁਹਾਨੂੰ ਕਰਨਗੇ ਪੈਕੇਜ ਤੁਹਾਨੂੰ ਵਧੀਆ ਬਣਾ ਕੇ ਦੇਣਗੇ ਸਿਕਿਉਰਿਟੀ ਕੈਮਰਿਆਂ ਦਾ ਕੰਮ ਜਿਹੜਾ ਬਹੁਤ ਵਧੀਆ ਕਰਦੇ ਨੇ 905-621-4100 ਇਹਨਾਂ ਦਾ ਨੰਬਰ ਹੈ ਨੈਟਵਰਕਿੰਗ ਦਾ ਕੋਈ ਵੀ ਕੰਮ ਕਰਾਉਣਾ ਤਾਂ ਵੀ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ 905-621-4100 ਇਹਨਾਂ ਦਾ ਨੰਬਰ ਆ ਇਸ ਤੋਂ ਇਲਾਵਾ ਤੁਹਾਨੂੰ ਟੀਵੀ ਚਾਹੀਦੇ ਨੇ ਹੋਮ ਆਫਿਸ ਪ੍ਰੋਡਕਟ ਚਾਹੀਦੇ ਨੇ ਸਮਾਲ ਕਿਚਨ ਅਪਲਾਈਸਿਸ ਚਾਹੀਦੇ ਨੇ ਕਾਰ ਅਸੈਸਰੀਜ਼ ਚਾਹੀਦੀਆਂ ਨੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਲੈਣੀ ਔਰ ਇਹਨਾਂ ਦੀ ਲੋਕੇਸ਼ਨ 8770 ਦਾ ਗੋਰ ਰੋਡ ਬਰੈਂਪਟਨ ਵਿਖੇ ਤੁਸੀਂ ਵਿਜ਼ਿਟ ਕਰਨਾ ਜੀ 905-621-4100 ਦੰਦਾਂ ਦੀਆਂ ਸੇਵਾਵਾਂ ਚਾਹੀਦੀਆਂ ਨੇ ਤਾਂ ਰੰਧਾਵਾ ਡੈਂਟਿਸਟੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ 905-794-5111 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 10 ਸਕੁਅਰ ਐਲਿਸ ਡਰਾਈਵ ਯੂਨਿਟ 5 ਤੇ 6 ਵਿਖੇ ਸਥਿਤ ਨੇ। ਔਰ ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਭਾਰਤ ਤੋਂ ਖਬਰਾਂ ਲੈ ਕੇ ਔਰ ਪੰਜਾਬ ਤੋਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ ਜੈਗ ਔਜਲਾ ਜੀ ਵੱਲੋਂ 416-371-7777 ਜੈਗ ਔਜਲਾ ਜੀ ਦਾ ਨੰਬਰ ਆ। ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਜੈਗ ਔਜਲਾ ਜੀ ਦਹਾਕਿਆਂ ਤੋਂ ਰੀਅਲ ਸਟੇਟ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ। ਆਲਰੇਡੀ ਇਹਨਾਂ ਕੋਲ ਬਾਇਰ ਅਵੇਲੇਬਲ ਹੁੰਦੇ ਨੇ ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ। 416-371-7777 ਇਹਨਾਂ ਦਾ ਨੰਬਰ ਹੈ ਜੀ। ਮੋਰਗੇਜ ਦਾ ਤੁਹਾਨੂੰ ਕੋਈ ਵੀ ਸਵਾਲ ਜਵਾਬ ਹੈ ਮੋਰਗੇਜ ਲਈ ਪਾਰਸਦੀਪ 416-621-6000 ਤੇ ਪਾਰਸ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਤੋਂ ਰਣਜੀਤ ਜੀ ਨੇ ਕੈਟ ਦੀਆਂ 4 ਬੈਟਰੀਆਂ ਕੇਵਲ $590 ਦੇ ਵਿੱਚ ਇੰਸਟਾਲ ਕਰਕੇ ਦਿੰਦੇ ਨੇ 905-625-0055। ਸੈੱਲ ਫੋਨ ਦੀਆਂ ਵਧੀਆ ਡੀਲ ਚਾਹੀਦੀਆਂ ਨੇ ਤਾਂ ਸ਼ਾਨ ਜੀ ਨੇ 905-799-99 905-799-99 ਤੁਹਾਡਾ ਫੋਨ ਦਾ ਬਿੱਲ ਜ਼ਿਆਦਾ ਆਉਂਦਾ ਕਸਟਮਾਈਜ ਪਲਾਨ ਬਣਾਉਣਾ ਚਾਹੁੰਦੇ ਹੋ ਅਨਲਿਮਿਟਡ ਕਾਲਿੰਗ ਅਨਲਿਮਿਟਡ ਟੈਕਸ ਤੁਹਾਨੂੰ ਚਾਹੀਦੇ ਨੇ ਤਾਂ ਤੁਸੀਂ ਸ਼ਾਨ ਜੀ ਦੇ ਨਾਲ ਗੱਲਬਾਤ ਕਰ ਲੈਣੀ 905-799-99 ਇਹਨਾਂ ਦਾ ਨੰਬਰ ਹੈ 905-790-9999 ਇਹਨਾਂ ਦਾ ਨੰਬਰ ਹੈ। ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ ਜਿੱਥੋਂ ਸਵਰਨਜੀਤ ਮੋਗਾ ਜੀ ਤਾਜ਼ਾ ਤਰੀਨ ਖਬਰਾਂ ਲੈ ਕੇ ਜੁੜ ਚੁੱਕੇ ਨੇ। ਸਵਰਨਜੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 25 ਮਾਰਚ ਦੇਸੀ ਮਹੀਨਾ 12 ਚ ਇੱਥੇ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸ੍ਰੀਨਗਰ ਵਿਚ ਅੱਤਵਾਦੀਆਂ ਦੇ ਹਮਲੇ ਵਿਚ CRPF ਦੇ 2 ਜਵਾਨ ਹੋਏ ਸ਼ਹੀਦ 2 ਗੰਭੀਰ ਜ਼ਖਮੀ। ਸ਼੍ਰੋਮਣੀ ਕਮੇਟੀ ਵੱਲੋਂ ਕੱਲ 26 ਮਾਰਚ ਨੂੰ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ। ਪੰਜਾਬ ਦੇ ਆੜ੍ਹਤੀਏ ਕਣਕ ਦੀ ਖਰੀਦ ਤੋਂ ਪਹਿਲਾਂ FCI ਵੱਲੋਂ ਜਾਰੀ ਨਿਯਮਾਂ ਵਿਰੁੱਧ ਡਟੇ ਮੰਡੀਆਂ ਬੰਦ ਕਰਨ ਦਾ ਐਲਾਨ। ਹੋਲੇ ਮਹੱਲੇ ਦੇ ਕੌਮੀ ਤਿਉਹਾਰ ਵਿਚ ਸ਼ਾਮਲ ਹੋਣ ਲਈ ਨਿਹੰਗ ਸਿੰਘਾਂ ਨੇ ਵਹੀਰਾਂ ਕੱਤੀਆਂ। ਪਿਛਲੇ 24 ਘੰਟਿਆਂ ਵਿਚ ਭਾਰਤ ਅੰਦਰ ਕੋਰੋਨਾ ਦੇ 53,476 ਨਵੇਂ ਕੇਸ ਆਏ ਸਾਹਮਣੇ। ਹੁਣ ਇਨ੍ਹਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਸ੍ਰੀਨਗਰ ਦੇ ਲਾਵਾਪੁਰਾ ਇਲਾਕੇ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ 2 ਜਵਾਨ ਸ਼ਹੀਦ ਹੋ ਗਏ ਹਨ ਅਤੇ 2 ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ CRPF ਦੀ ਟੁਕੜੀ ਨੂੰ ਸ੍ਰੀਨਗਰ ਜ਼ਿਲ੍ਹੇ ਦੇ ਲਾਵਾਪੁਰਾ ਖੇਤਰ ਵਿਚ ਨਿਸ਼ਾਨਾ ਬਣਾਇਆ ਗਿਆ। ਹਮਲੇ ਵਿਚ CRPF ਦੇ 2 ਦੇ 4 ਜਵਾਨ ਜ਼ਖਮੀ ਹੋਏ ਸਨ। ਇਲਾਜ ਦੌਰਾਨ 2 ਜਵਾਨ ਸ਼ਹੀਦ ਹੋ ਗਏ ਹਨ। ਸਨਅਤਕਾਰ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜੇ ਧਮਾਕਾ ਖੇਜ ਸਮੱਗਰੀ ਵਾਲਾ ਵਾਹਨ ਮਿਲਣ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਸਚਿਨ ਵਾਜ਼ੇ ਨੇ ਅੱਜ NIA ਅਦਾਲਤ ਵਿਚ ਕਿਹਾ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਤੇ ਉਸਦਾ ਇਸ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਹੈ। ਅਦਾਲਤ ਨੇ ਵਜ਼ੇ ਦਾ NIA ਰਿਮਾਂਡ 3 ਅਪ੍ਰੈਲ ਤੱਕ ਵਧਾ ਦਿੱਤਾ ਹੈ। ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਅੱਜ ਬੰਬੇ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖਿਲਾਫ਼ ਤੁਰੰਤ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਪਰ ਬਾਅਦ ਵਿਚ ਵਾਪਸ ਲੈ ਲਈ ਸੀ। ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਸੀ। ਦੇਸ਼ ਵਿਚ ਭਲਕੇ ਭਾਰਤ ਬੰਦ ਦਾ ਐਲਾਨ ਹੋਇਆ ਹੈ। ਦੇਸ਼ ਭਰ ਦੇ ਕਿਸਾਨ ਇਸ ਬੰਦ ਵਿਚ ਸ਼ਾਮਲ ਹੋਣਗੇ। ਇਸ ਦੌਰਾਨ ਦੁਕਾਨਾਂ ਬਾਜ਼ਾਰਾਂ ਤੇ ਸਾਰੇ ਵਪਾਰਕ ਅਦਾਰਿਆਂ ਨੂੰ ਬੰਦ ਰੱਖਿਆ ਜਾਵੇਗਾ। ਭਲਕੇ ਸ਼ੁੱਕਰਵਾਰ ਭਾਵ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਭਾਰਤ ਬੰਦ ਕੀਤਾ ਜਾਵੇਗਾ। 3 ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਉੱਤੇ ਡਟੇ ਕਿਸਾਨ ਭਲਕੇ ਪੂਰੇ ਦੇਸ਼ ਵਿਚ ਬੰਦ ਕਰਨਗੇ। ਕਿਸਾਨਾਂ ਦੇ 12 ਘੰਟੇ ਦੇ ਇਸ ਭਾਰਤ ਬੰਦ ਦੌਰਾਨ ਦੇਸ਼ ਭਰ ਵਿਚ ਦੁਕਾਨਾਂ ਬਾਜ਼ਾਰ ਤੇ ਵਪਾਰਕ ਅਦਾਰੇ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਦੁੱਧ ਤੇ ਡੇਅਰੀ ਉਤਪਾਦਾਂ ਦੀ ਡਿਲੀਵਰੀ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ। ਭਾਰਤ ਬੰਦ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਵੇਗਾ, ਇਸ ਲਈ ਆਵਾਜਾਈ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਵੇਗਾ। ਫੈਕਟਰੀਆਂ ਤੇ ਕੰਪਨੀਆਂ ਨੂੰ ਵੀ ਬੰਦ ਨਾ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਪੈਟਰੋਲ ਪੰਪ, ਪ੍ਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਵੀ ਖੁੱਲੀਆਂ ਰਹਿਣਗੀਆਂ। ਅੰਦੋਲਨਕਾਰੀ ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਦਾ ਭਲਕੇ 26 ਮਾਰਚ ਨੂੰ 120ਵਾਂ ਦਿਨ ਹੈ। ਕਿਸਾਨ ਹੁਣ ਆਪਣਾ ਅੰਦੋਲਨ ਹੋਰ ਤੇਜ਼ ਕਰਨ ਲਈ ਦੇਸ਼ ਭਰ ਵਿਚ ਭਲਕੇ 1 ਦਿਨ ਦਾ ਭਾਰਤ ਬੰਦ ਕਰ ਰਹੇ ਨੇ। ਨਵੇਂ ਖੇਤੀ ਕਾਨੂੰਨਾਂ ਤੇ ਸਰਕਾਰ ਦੇ ਪੁਤਲੇ ਵੀ ਸਾੜੇ ਜਾਣਗੇ। ਵਰਣਨਯੋਗ ਹੈ ਕਿ ਪਿਛਲੀ ਵਾਰ ਭਾਰਤ ਬੰਦ 3 ਘੰਟਿਆਂ ਦਾ ਸੀ, ਜਿਸ ਕਾਰਨ ਆਮ ਜਨਜੀਵਨ ਉੱਤੇ ਕੁਝ ਜ਼ਿਆਦਾ ਫਰਕ ਨਹੀਂ ਪਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੇ 26 ਮਾਰਚ ਨੂੰ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬੰਦ ਰੱਖੇ ਜਾਣਗੇ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਆਰੰਭ ਕੀਤਾ ਗਿਆ ਨਗਰ ਕੀਰਤਨ ਵੀ 1 ਦਿਨ ਦਾ ਵਿਸ਼ਰਾਮ ਕਰੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੈ ਤੇ 26 ਮਾਰਚ ਨੂੰ ਭਾਰਤ ਬੰਦ ਦਾ ਹਿੱਸਾ ਬਣੇਗੀ। ਬੀਬੀ ਜਗੀਰ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਪੱਤਰ ਲਿਖ ਕੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੋਰੋਨਾ ਕਾਰਨ ਬੰਦ ਹੋਏ ਸਾਰੇ ਅਦਾਰੇ ਅਤੇ ਧਾਰਮਿਕ ਅਸਥਾਨ ਆਮ ਵਾਂਗ ਖੁੱਲ੍ਹ ਰਹੇ ਨੇ ਤਾਂ ਅਜਿਹੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਪਰੰਤੂ ਇਸ ਅਸਥਾਨ ਦੇ ਬੰਦ ਰਹਿਣ ਕਾਰਨ ਸੰਗਤਾਂ ਦੇ ਵਿਚ ਨਿਰਾਸ਼ਾ ਦਾ ਆਲਮ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਭਗਤਾਂਵਾਲਾ ਮੰਡੀ ਦੇ ਆੜ੍ਹਤੀਆਂ ਨੇ ਕਿਹਾ ਕਿ ਜੇਕਰ FCI ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਬਾਡੀ ਵੱਲੋਂ ਇਸ ਫੈਸਲੇ ਦੇ ਵਿਰੋਧ ਵਿਚ ਮੰਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦਾ ਸਿੱਧਾ ਅਸਰ ਕਣਕ ਦੀ ਖਰੀਦ ਤੇ ਪਵੇਗਾ ਤੇ ਕਣਕ ਦੀ ਖਰੀਦ ਬੰਦ ਹੋਣ ਤੇ FCI ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਮੀਡੀਆ ਨਾਲ ਗੱਲ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਮੰਡੀ ਸਿਸਟਮ ਨੂੰ ਤਬਾਹ ਕਰਕੇ ਮੰਡੀਆਂ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਇਸੇ ਕਰਕੇ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਤੇ ਕਿਸਾਨੀ ਅੰਦੋਲਨ ਚੱਲ ਪਿਆ। ਹੁਣ ਇਸ ਅੰਦੋਲਨ ਨੂੰ ਖਤਮ ਕਰਨ ਲਈ FCI ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ। ਆੜ੍ਹਤੀਆਂ ਨੂੰ ਮਿਲਦੀ ਕਮਿਸ਼ਨ ਤੇ ਕਿਸਾਨਾਂ ਦੇ ਸਿੱਧੇ ਖਾਤਿਆਂ ਵਿਚ ਅਦਾਇਗੀ ਜਾਣ ਦੇ ਮਾਮਲੇ ਵਿਚ ਬਹਿਲ ਨੇ ਕਿਹਾ ਕਿ ਆੜ੍ਹਤੀ ਆਪਣੀ ਮਿਹਨਤ ਲੈਂਦੇ ਨੇ ਤੇ ਕਿਸਾਨਾਂ ਵਾਂਗ ਉਹ ਵੀ ਫਸਲਾਂ ਨੂੰ ਪੁੱਤਾਂ ਵਾਂਗ ਸੰਭਾਲਦੇ ਨੇ। ਕਿਸਾਨਾਂ ਨੂੰ ਸਿੱਧੀ ਅਦਾਇਗੀ ਪਹਿਲਾਂ ਵੀ ਕਰਨ ਦਾ ਹੁਕਮ ਹੋਇਆ ਸੀ, ਪਰ ਪੂਰੇ ਪੰਜਾਬ ਚੋਂ 1 ਵੀ ਕਿਸਾਨ ਨੇ ਸਿੱਧੀ ਅਦਾਇਗੀ ਹਾਸਲ ਨਹੀਂ ਕੀਤੀ ਸੀ। ਇਸ ਦੇ ਨਾਲ ਹੀ ਆੜ੍ਹਤੀ ਆਗੂ ਦੁਰਗਾ ਦਾਸ ਨੇ ਦੱਸਿਆ ਕਿ ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ। ਕਿਸਾਨ ਤੇ ਆੜ੍ਹਤੀ ਹਮੇਸ਼ਾ ਇਕ ਦੂਜੇ ਦਾ ਸਾਥ ਦਿੰਦੇ ਨੇ। ਸੀਨੀਅਰ ਆੜ੍ਹਤੀ ਹਰਦਿਆਲ ਸਿੰਘ ਨੇ ਦੱਸਿਆ ਕਿ ਅਜਿਹੇ ਨਿਯਮ ਲਾਗੂ ਹੋਣਾ ਸੰਭਵ ਨਹੀਂ, ਕਿਉਂਕਿ ਕਿਸਾਨ ਤੇ ਆੜ੍ਹਤੀ ਇਕ ਦੂਜੇ ਤੇ ਨਿਰਭਰ ਕਰਦੇ ਨੇ। ਇਸ ਕਰਕੇ ਕਿਸਾਨ ਅੰਦੋਲਨ ਦਾ ਆੜ੍ਹਤੀਆਂ ਨੇ ਵੱਧ ਚੜ੍ਹ ਕੇ ਸਮਰਥਨ ਕੀਤਾ ਹੈ। ਹੁਣ ਕਿਸਾਨ ਵੀ ਆੜ੍ਹਤੀਆਂ ਦਾ ਸਮਰਥਨ ਕਰ ਰਹੇ ਨੇ ਤੇ ਕਿਸਾਨ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਖਾਤਿਆਂ ਦੇ ਵਿਚ ਸਿੱਧੀ ਅਦਾਇਗੀ ਆਵੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਣਸਾਂ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਪਾਉਣ ਦੀ DBT ਯੋਜਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਅਗਲੇ ਸਾਲ ਤੋਂ ਸਕੀਮ ਲਾਗੂ ਕਰਨ ਲਈ ਸਹਿਮਤੀ ਕਿਉਂ ਦੇ ਰਹੇ ਨੇ, ਜਦਕਿ ਕਿਸਾਨ ਤਾਂ ਇਸ ਦਾ ਵਿਰੋਧ ਕਰ ਰਹੇ ਨੇ। ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਵੀ DBT ਸਕੀਮ ਬਾਰੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਆਖਿਆ ਤੇ ਕਿਹਾ ਕਿ ਇਸ ਮਾਮਲੇ ਵਿਚ ਇਕ ਪਾਸੜ ਫੈਸਲਾ ਸੂਬਿਆਂ ਦੇ ਹੱਕਾਂ ਤੇ ਸਿੱਧਾ ਡਾਕਾ ਹੋਵੇਗਾ, ਇਸ ਨਾਲ ਦੇਸ਼ ਵਿਚ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ। ਅਕਾਲੀ ਦਲ ਨੇ ਇਸ ਮਾਮਲੇ ਤੇ ਮੁੱਖ ਮੰਤਰੀ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਆਉਂਦੇ ਹਾੜੀ ਸੀਜ਼ਨ ਤੋਂ ਇਹ ਯੋਜਨਾ ਲਾਗੂ ਕਰਨ ਲਈ ਲਿਖਤੀ ਸਹਿਮਤੀ ਦਿੱਤੀ ਤੇ ਹੁਣ ਮਗਰ ਮੱਚਦੇ ਹੰਝੂ ਵਹਾ ਰਹੇ ਨੇ। ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹੁਣ ਜਦੋਂ ਹਾੜੀ ਦੀ ਫਸਲ ਅਗਲੇ ਮਹੀਨੇ ਤੋਂ ਮੰਡੀਆਂ ਵਿਚ ਆਉਣ ਲਈ ਤਿਆਰ ਹੈ ਤਾਂ ਉਹ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਦਾ ਤਮਾਸ਼ਾ ਕਰ ਰਹੇ ਨੇ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਸਾਰੀਆਂ ਤਾਕਤਾਂ ਤੇ ਕੰਮ ਖਤਮ ਕਰ ਦਿੱਤੇ ਨੇ, ਇਸ ਲਈ ਜਾਖੜ ਤੁਰੰਤ ਕੇਰਲਾ ਲਈ ਰਵਾਨਾ ਹੋ ਜਾਣ ਤੇ ਉੱਥੇ ਜਾ ਕੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਸੌਂਪ ਦੇਣ। ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਵੱਲੋਂ ਪਹਿਲੀ ਵਾਰ ਚੁਣੇ ਗਏ 37 ਵਿਧਾਇਕਾਂ ਦੇ ਨਾਲ ਮੀਟਿੰਗ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਸੁਨੀਲ ਜਾਖੜ ਦੀ ਭੂਮਿਕਾ ਹੀ ਖਤਮ ਕਰ ਦਿੱਤੀ ਤਾਂ ਉਹ ਵਿਹਲੇ ਹੋ ਗਏ ਨੇ, ਇਸ ਲਈ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਂਤ ਕਿਸ਼ੋਰ ਨੇ 200 ਲੋਕ ਤੈਨਾਤ ਕਰ ਦਿੱਤੇ ਨੇ ਤੇ ਉਨ੍ਹਾਂ ਵਿਧਾਇਕਾਂ ਨੂੰ ਉਨ੍ਹਾਂ ਦੇ ਨਾਲ ਸਿੱਧਾ ਰਾਬਤਾ ਰੱਖਣ ਲਈ ਕਿਹਾ ਹੈ। ਦਿੱਲੀ ਕਟੜਾ ਹਾਈਵੇ ਲਈ ਜ਼ਮੀਨਾਂ ਐਕਵਾਇਰ ਕਰਨ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਦੇ ਬਾਰ ਬਾਰ ਸੰਗਰੂਰ ਰੋਡ ਤੇ ਪਾਸਿਆਣਾ ਚੌਂਕ ਉੱਤੇ ਬੁੱਧਵਾਰ ਤੋਂ ਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਪੁਲਿਸ ਦੇ ਬੈਰੀਕੇਡ ਤੋੜਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਕੂਚ ਕਰ ਦਿੱਤਾ ਹੈ। ਉਨ੍ਹਾਂ ਦਾ ਬੁੱਧਵਾਰ ਨੂੰ ਵੀ ਮੁੱਖ ਮੰਤਰੀ ਦੀ ਰਿਹਾਇਸ਼ ਤੇ ਘਿਰਾਓ ਦਾ ਪ੍ਰੋਗਰਾਮ ਸੀ। ਪੁਲਿਸ ਨੇ ਪਟਿਆਲਾ ਸ਼ਹਿਰ ਤੋਂ 8 ਕਿਲੋਮੀਟਰ ਦੂਰ ਪਾਸਿਆਣਾ ਕੈਂਚੀਆਂ ਤੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਲਿਆ। ਕਿਸਾਨਾਂ ਨੇ ਪਾਸਿਆਣਾ ਚੌਂਕ ਤੇ ਦਿਨ ਰਾਤ ਧਰਨਾ ਲਾ ਕੇ ਰੱਖਿਆ, ਜਿਸ ਕਾਰਨ ਚੰਡੀਗੜ੍ਹ ਬਠਿੰਡਾ ਰੋਡ ਜਾਮ ਰਿਹਾ। ਕਿਸਾਨਾਂ ਨੇ ਅੱਜ ਪੁਲਿਸ ਵੱਲੋਂ ਲਾਈਆਂ ਰੋਕਾਂ ਤੋੜ ਦਿੱਤੀਆਂ ਨੇ ਅਤੇ ਆਪਣੇ ਟਰੈਕਟਰ ਟਰਾਲੀਆਂ ਸਮੇਤ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਰਵਾਨਾ ਹੋ ਗਏ ਹਨ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਜਾਹੋ ਜਲਾਲ ਨਾਲ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਵਿਚ ਸ਼ਾਮਲ ਹੋਣ ਲਈ ਨਿਹੰਗ ਸਿੰਘਾਂ ਵੱਲੋਂ ਵਹੀਰਾਂ ਕੱਟ ਕੇ ਸ੍ਰੀ ਅਨੰਦਪੁਰ ਸਾਹਿਬ ਜਾਇਆ ਜਾ ਰਿਹਾ ਹੈ। ਗੜਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਤੇ ਮਾਝੇ ਅਤੇ ਦੁਆਬੇ ਤੋਂ ਆ ਰਹੇ ਨਿਹੰਗ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਨਗਾਰੇ ਵਜਾਉਂਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵੱਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਭਾਰਤ ਅੰਦਰ ਕੋਰੋਨਾ ਵਾਇਰਸ ਦੇ 53,476 ਨਵੇਂ ਕੇਸ ਸਾਹਮਣੇ ਆਏ ਨੇ, ਜਦੋਂ ਕਿ 251 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਸਕਾਰਾਤਮਕ ਕੇਸਾਂ ਦੀ ਕੁੱਲ ਸੰਖਿਆ 1,17,87,534 ਹੋ ਗਈ ਹੈ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਐਂਟਾਇਰ ਸੈਂਟਰ ਲੈ ਕੇ ਆਏ ਹਨ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ,
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ। ਇਨ੍ਹਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1,
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਸਟਨ ਗਰੁੱਪ ਰਿਐਲਟੀ ਐਕਸਪਰਟ ਨਾਲ ਕੰਮ ਕਰਦੇ ਜਸਤੂਰ ਜੀ, 647-242-8667। ਇਮਾਨਦਾਰ ਅਤੇ ਮਿਹਨਤੀ ਰਿਐਲਟਰ ਜਸਤੂਰ ਜੀ ਬੜੇ ਲੰਬੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹਨ। ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ ਤਾਂ ਜਸਤੂਰ ਜੀ ਨੂੰ ਅੱਜ ਹੀ ਕਾਲ ਕਰੋ 6472428667। ਜੀ ਹਾਂ, 647-242-8667।
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590, 647-894-8590।
SOS Immigration and Settlement Services, ਤੁਹਾਡੀਆਂ ਸਾਰੀਆਂ ਇਮੀਗ੍ਰੇਸ਼ਨ ਮਾਮਲਿਆਂ ਦਾ ਹੱਲ। ਸਟੂਡੈਂਟ ਵੀਜ਼ਾ, ਸਟੱਡੀ ਪਰਮਿਟ, LMIA, ਵਰਕ ਪਰਮਿਟ, ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਨੂੰ ਸਪਾਂਸਰ ਕਰਨਾ ਹੈ, ਨੈਨੀ ਜਾਂ ਫਿਰ ਵਿਜ਼ਟਰ ਵੀਜ਼ੇ ਤੇ ਅਪਲਾਈ ਕਰਨਾ ਚਾਹੁੰਦੇ ਹੋ, ਬਿਜ਼ਨਸ ਰਿਲੇਟਡ ਸਾਰੀ ਇਮੀਗ੍ਰੇਸ਼ਨ ਲਈ ਅੱਜ ਹੀ ਕਾਲ ਕਰੋ ਰਾਹੁਲ ਸਾਗਰ 647-780-2022। ਇਹ ਤੁਹਾਨੂੰ ਪ੍ਰੋਫੈਸ਼ਨਲ, ਰਿਲਾਇਬਲ ਅਤੇ ਹਾਈ ਕੁਆਲਿਟੀ ਸਰਵਿਸਿਜ਼ ਦੇਣਗੇ। ਜੀ ਹਾਂ, 647-780-2022 ਜਾਂ ਫਿਰ ਪਹੁੰਚੋ 120 ਵੁੱਡ ਸਟ੍ਰੀਮ ਬੁਲੇਵਾਰਡ, ਵੁੱਡਬ੍ਰਿਜ।
ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਇੱਕ ਵਾਰੀ ਫਿਰ ਆਪਣੇ ਸੋਤਿਆਂ ਦੱਸਦਾ ਹੈ ਕਿ ਵਾਨ ਦੇ ਵਿੱਚ ਹਾਈਵੇ 7 ਐਂਡ ਜੇਨ ਸਟਰੀਟ ਦੇ ਲਾਗੇ 160 ਏਕੜ ਦੇ ਜ਼ਮੀਨ ਦੇ ਟੁਕੜੇ ਦੇ ਉੱਤੇ ਇੱਕ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ, ਇਟਸ ਨੋਨ ਐਜ਼ ਫੈਸਟੀਵਲ ਕਾਂਡੋਜ਼। ਔਰ ਪਹਿਲਾ ਟਾਵਰ ਇਸ ਦਾ ਜਦੋਂ ਰਿਲੀਜ਼ ਹੋਇਆ ਧੜਾਧੜ ਵਿਕ ਗਿਆ, ਤੇ ਹੁਣ ਦੂਸਰੇ 2 ਟਾਵਰ ਰਿਲੀਜ਼ ਹੋਏ ਨੇ। 15 ਟਾਵਰ ਬਣਨੇ ਨੇ, 10 ਸਾਲ ਦਾ ਇਹ ਸਾਰਾ ਪ੍ਰੋਜੈਕਟ ਹੈ। ਤੇ ਜਿੰਨੇ ਇੱਥੇ ਰੈਜੀਡੈਂਸ਼ੀਅਲ ਟਾਵਰ ਬਣਨੇ ਆ, ਨਾਲ ਉਨੇ ਹੀ ਕਮਰਸ਼ੀਅਲ ਆਫਿਸ ਸਪੇਸ ਦੇ ਲਈ ਟਾਵਰ ਬਣਨੇ ਨੇ, ਤੇ ਪਲੱਸ 40 ਏਕੜ ਦਾ ਪਾਰਕ ਤੇ ਮੈਨ ਮੇਡ ਲੇਕ ਤੇ ਸਿਟੀ ਵਿਦ ਇਨ ਅ ਸਿਟੀ ਡਿਵੈਲਪ ਹੋ ਰਿਹਾ। ਔਰ ਇਸ ਦਾ ਦੂਜਾ ਟਾਵਰ ਹੁਣ ਰਿਲੀਜ਼ ਹੋ ਰਿਹਾ, ਔਰ ਬਹੁਤ ਹੀ ਹਾਟ ਪ੍ਰੋਜੈਕਟ ਹੈ। ਔਰ ਇਸ ਦੇ ਵਿੱਚ ਅਗਰ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਇਟਸ ਏ ਗੋਲਡਨ ਅਪਰਚੁਨਿਟੀ ਫਾਰ ਯੂ। ਔਰ ਸਾਡੇ ਪਾਸ ਇਸ ਵੀਕੈਂਡ ਉੱਤੇ ਕੋਈ ਸਪੋਟਸ ਅਵੇਲੇਬਲ ਨਹੀਂ ਕਿ ਤੁਹਾਡੇ ਲਈ ਅਪਾਰਟਮੈਂਟ ਹੈ ਜਿਹੜੀ ਉਹ ਬੁੱਕ ਕੀਤੀ ਜਾ ਸਕਦੀ ਹੈ। ਅਗਰ ਤੁਸੀਂ ਅੱਜ ਆਪਣਾ ਈਮੇਲ ਟੈਕਸਟ ਕਰ ਦਿਓ ਤੇ ਤੁਹਾਨੂੰ ਪੈਕੇਜ ਭੇਜ ਦਾਂਗੇ, ਅਤੇ ਸ਼ਾਮ ਤੱਕ ਆਪਣਾ ਫਲੋਰ ਪਲਾਨ ਪਿਕ ਕਰਕੇ ਤੇ ਉਸ ਦੇ ਉੱਤੇ ਆਪਣੀ ਜਿਹੜੀ ਹੈ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ ਵਰਕਸ਼ੀਟ ਫਿਲ ਕਰਕੇ। ਸੋ ਉਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005। 2025 'ਚ ਬਣ ਕੇ ਤਿਆਰ ਹੋਣੀਆਂ ਨੇ, ਔਰ 2.5 ਸਾਲ ਦੇ ਵਿੱਚ ਤੁਸੀਂ ਇਹਦੀ ਡਾਊਨ ਪੇਮੈਂਟ ਦੇਣੀ ਹੈ, ਡਿਪੋਜ਼ਿਟ ਸਟਰਕਚਰ ਦੇਣਾ, ਜਿਹੜਾ ਡਿਪੋਜ਼ਿਟ ਦੇਣਾ ਆ, ਇਹ ਤੋਂ ਇਲਾਵਾ ਹੋਰ ਬਹੁਤ ਸਾਰੇ ਇਨਸੈਂਟਿਵ ਨੇ ਇਸ ਕਾਂਡੋ ਟਾਵਰ ਦੇ ਵਿੱਚ। 416-970-5000 ਇਸ ਅਪਾਰਟਮੈਂਟ ਨੂੰ ਬੁੱਕ ਕਰਵਾਉਣ ਦੇ ਲਈ। ਔਰ ਮੇਰੇ ਨਾਲ ਇਸ ਸਮੇਂ ਗੁਰਸ਼ਰਨ ਬੋਬੀ ਸਿੱਧੂ ਜੀ ਜੁੜ ਚੁੱਕੇ ਨੇ। ਬੋਬੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਔਰ ਸਭ ਤੋਂ ਪਹਿਲਾਂ ਆਪਾਂ ਥੋੜੀ ਬਿਜ਼ਨਸ ਦੀ ਗੱਲ ਕਰ ਲਈਏ। ਗੁਰਸ਼ਰਨ ਬੋਬੀ ਸਿੱਧੂ ਦਹਾਕਿਆਂ ਤੋਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ। ਐਕਸੀਡੈਂਟ ਚ ਕਿਤੇ ਵੀ ਸੱਟ ਪੇਟ ਲੱਗੀ ਹੈ ਉਹਦੇ ਲਈ ਮੈਕਸੀਮਮ ਕਲੇਮ ਕਿਸ ਤਰ੍ਹਾਂ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਗੁਰਸ਼ਰਨ ਬੋਬੀ ਸਿੱਧੂ ਜੀ ਤੁਹਾਡੀ ਸੇਵਾ ਵਿੱਚ ਨੇ। 647-537-5320 ਇਹਨਾਂ ਦਾ ਨੰਬਰ ਹੈ, ਪਰਸਨਲ ਨੰਬਰ ਹੈ। ਸਟਾਈਨਮੈਂਟਸ ਐਂਡ ਐਸੋਸੀਏਟਸ ਦੇ ਪਾਰਟਨਰ ਨੇ ਜਿਹੜੀ ਕਿ ਲਾਅ ਸੁਸਾਇਟੀ ਵੱਲੋਂ ਸਰਟੀਫਾਈਡ ਫਰਮ ਹੈ। 647-539-3020 ਇਹਨਾਂ ਦਾ ਨੰਬਰ ਹੈ। ਇਹ ਸਿਰਫ ਤੁਹਾਡੀ ਫਾਈਲ ਹੀ ਨਹੀਂ ਖੋਲਦੇਗੇ ਔਰ ਤੁਹਾਡਾ ਕੇਸ ਲੜਦੇ ਨੇ, ਅਪੀਲ 'ਚ ਕੇਸ ਚਲਾ ਜਾਂਦਾ, ਫਿਰ ਉਸ ਦੇ ਲਈ ਫਾਈਟ ਕਰਦੇ ਨੇ ਔਰ ਵੱਡੇ ਵੱਡੇ ਇਹਨਾਂ ਨੇ ਕੇਸ ਨੇ ਜਿਹੜੇ ਉਹ ਫਾਈਟ ਕੀਤੇ ਨੇ ਤੁਹਾਡੇ ਲਈ। ਬੋਬੀ ਜੀ ਕੀ ਟਿਪਸ ਦੇਣੇ ਚਾਹੁੰਦੇ ਹੋ ਸਰੋਤਿਆਂ ਨੂੰ ਅਗਰ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ?
ਜਗਦੀਸ਼ ਜੀ ਆਪਾਂ ਦੇਖੋ ਟਿਪਸ ਤਾਂ ਹਮੇਸ਼ਾ ਦਿੰਦੇ ਹਾਂ ਕਿ ਜਦੋਂ ਐਕਸੀਡੈਂਟ ਹੁੰਦਾ ਹੈ ਤੁਹਾਨੂੰ ਪਹਿਲਾਂ ਕੀ ਕਰਨਾ ਚਾਹੀਦਾ, ਉਹ ਜ਼ਿਆਦਾਤਰ ਸਾਡੇ ਸਰੋਤਿਆਂ ਨੂੰ ਖ਼ਬਰ ਵੀ ਹੁੰਦੀ ਹੈ, ਪਰ ਕਈ ਗੱਲਾਂ ਹੁਣ ਧਿਆਨ ਰੱਖਣ ਵਾਲੀਆਂ ਹੈਗੀਆਂ। ਮੈਂ ਰੀਸੈਂਟ ਤੁਹਾਨੂੰ ਇੱਕ ਟ੍ਰੈਂਡ ਦੱਸਣਾ ਚਾਹੁੰਦਾ ਹਾਂ ਜਿਹੜਾ ਕਿ ਮੈਂ ਤੁਹਾਨੂੰ ਪਰਸਨਲੀ ਗੱਲ ਕਰਨੀ ਚਾਹੁੰਦਾ ਸੀਗਾ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਮੈਂ ਨਵਾਂ ਟ੍ਰੈਂਡ ਦੇਖ ਰਿਹਾ ਹਾਂ। ਸਾਡੇ ਕੁਛ ਇੱਕ ਭੈਣਾਂ ਭਰਾਵਾਂ ਨੇ ਪਿਛਲੇ ਸਾਲ ਸਰਵ ਕਲੈਕਟ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਕੋਈ 5,000-5,500 ਕਈਆਂ ਨੂੰ ਇਨਕਮ ਸੀ 2019 ਦੀ ਉਸ ਆਧਾਰ ਤੇ ਲਈ ਸੀ। ਹੁਣ ਕਿਉਂਕਿ ਸਾਡੇ ਕਈ ਕਲਾਇੰਟਸ ਨੇ ਜਿਹਨਾਂ ਨੂੰ ਹੁਣ ਤੁਹਾਨੂੰ ਫੋਨ ਆ ਰਹੇ ਨੇ ਕਿ ਇੰਸ਼ੋਰੈਂਸ ਕੰਪਨੀਜ਼ ਜਾਂ ਫਿਰ ਹੁਣ ਸੋਰੀ ਮਾਫ਼ ਕਰਨਾ CRA ਦੀਆਂ ਚਿੱਠੀਆਂ ਆ ਰਹੀਆਂ ਆ ਕਿ ਜਿਹੜੀ 5,000 ਜਾਂ 5,500 ਦੀ ਇਨਕਮ ਤੁਸੀਂ ਸਿੱਧੀ ਬਣਾਈ ਉਹਦੇ ਲਈ ਕੋਈ ਤੁਹਾਡੇ ਡਿਪੋਜ਼ਿਟਸ ਕਿੱਥੇ ਨੇ ਜਾਂ ਤੁਹਾਡਾ ਇਨਕਮ ਦਾ ਸਾਧਨ ਕੀ ਸੀ ਉਹ ਵੈਰੀਫਿਕੇਸ਼ਨ ਮੰਗ ਰਹੇ ਨੇ। ਸੋ ਆਈ ਜਸਟ ਵਾਂਟਡ ਟੂ ਟੱਚ ਬੇਸਿਸ ਕਿਉਂਕਿ ਮੈਨੂੰ ਪਿਛਲੇ ਇੱਕ ਦੋ ਹਫ਼ਤਿਆਂ ਦੇ ਵਿੱਚ ਕਈ ਲੋਕਾਂ ਦੇ ਕਾਲ ਵੀ ਆਏ ਨੇ, ਹਾਲਾਂਕਿ ਮੈਂ ਇਸ ਬਿਜ਼ਨਸ ਵਿੱਚ ਕੰਮ ਨਹੀਂ ਕਰਦਾ ਪਰ ਜੋ ਲੋਕ ਕਾਲ ਕਰਦੇ ਕਿਉਂਕਿ ਰੇਡੀਓ ਤੇ ਆਈਦਾ ਆ, ਸਮੱਸਿਆਵਾਂ ਜਿਹੜੀਆਂ ਆਉਂਦੀਆਂ ਸਾਰੇ ਨਾਲ ਸਾਂਝੀਆਂ ਕਰਦੀਆਂ ਤੇ ਮੈਂ ਮੰਨਦਾ ਕਿ ਉਹ ਤੁਹਾਡੇ ਫੋਰਮ ਰਾਹੀਂ ਮੈਂ ਲੋਕਾਂ ਨੂੰ ਇਹ ਦੱਸ ਸਕਾਂ ਕਿ ਇਹੋ ਜਿਹੀ ਸਮੱਸਿਆਵਾਂ ਆ ਰਹੀਆਂ ਆ। ਸੋ ਅਗਰ ਇਹ ਗੱਲ ਦਾ ਖਿਆਲ ਰੱਖਣ ਦਾ ਜ਼ਰੂਰੀ ਹੈਗਾ ਕਿ ਅਗਰ ਕਿਸੇ ਨੇ ਸਰਵ ਲਈ ਆ, ਅਗਰ CRA ਚਿੱਠੀ ਲਿਖਦੀ ਆ, ਉਹ ਇਹ ਪੁੱਛ ਰਹੇ ਨੇ ਕਿ ਤੁਹਾਡੇ ਜਿਹੜੇ ਡਿਪੋਜ਼ਿਟ ਸੀਗੇ ਜਿਹੜੀ ਤੁਹਾਡੀ ਇਨਕਮ ਹੈਗੀ ਆ ਉਹ ਸਾਨੂੰ ਸ਼ੋ ਕਰੋ। ਸੋ ਉਹ ਇੱਕ ਵੱਖਰਾ ਮੁੱਦਾ ਆ ਤੇ ਉਹ ਤੇ ਹੁਣ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਹੁਣ ਬਿਜ਼ਨਸ ਦੀ ਆਪਾਂ ਗੱਲ ਕਰਦੇ ਹਾਂ।
ਮੈਂ ਇੱਕ ਕੁਐਸਚਨ ਤੁਹਾਨੂੰ ਇਹ ਪੁੱਛ ਲਵਾਂ ਕਿ ਇੱਦਾਂ ਦੇ ਵੀ ਲੋਕ ਹੈਗੇ ਨੇ ਜਿਨ੍ਹਾਂ ਦੇ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੂੰ ਕੁਛ ਇੰਸ਼ੋਰੈਂਸ ਵੱਲੋਂ ਪੈਸੇ ਲੱਗ ਗਏ ਤੇ ਉਹਨਾਂ ਨੇ ਵੀ ਸਰਵ ਲਈ ਅਪਲਾਈ ਕਰਕੇ ਸਰਵ ਲਿਆ?
ਜਗਦੀਸ਼ ਜੀ ਅਨਫੋਰਚੁਨੇਟਲੀ ਸਾਨੂੰ ਤਾਂ ਹੁਣੇ ਪਤਾ ਲੱਗ ਰਿਹਾ ਇਹੋ ਜਿਹੀ ਹੋਇਆ ਆ ਤੇ ਹੁਣ ਲੋਕ ਸਾਨੂੰ ਫੋਨ ਕਰਦੇ ਨੇ, ਪਰ ਮੈਂ ਇਹੀ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਡਬਲ ਡਿਪ ਨਹੀਂ ਕਰ ਸਕਦੇ। ਅਗਰ ਤੁਹਾਨੂੰ ਇੰਸ਼ੋਰੈਂਸ ਬੈਨੀਫਿਟ ਆ ਰਿਹਾ ਸੀਗਾ ਅਗਰ ਤੁਸੀਂ ਸਰਵ ਲਈ ਆ ਉਹ ਗਲਤ ਹੈਗੀ ਆ ਕਿਉਂਕਿ ਉਹ ਪਹਿਲਾਂ ਹੀ ਸੀਗਾ, ਅਗਰ ਤੁਹਾਨੂੰ ਹੋਰ ਇਨਕਮ ਸਾਧਨ ਹੈਗਾ ਆ ਤੁਸੀਂ ਨਹੀਂ ਲੈ ਸਕਦੇ, ਪਰ ਕੁਛ ਲੋਕਾਂ ਨੇ ਅਗਰ ਉਹਨੂੰ ਮਿਸਯੂਜ਼ ਕੀਤਾ ਹੈ ਤਾਂ ਉਹ ਆਪਣੇ ਲੈਵਲ ਤੇ ਉਹਨੂੰ ਡੀਲ ਕਰਨਗੇ, ਉਹਦੇ ਵਿੱਚ ਅਸੀਂ ਕੁਛ ਕਰ ਵੀ ਨਹੀਂ ਸਕਦੇ। ਪਰ ਡੈਫੀਨੇਟਲੀ ਇਹੋ ਜਿਹੇ ਚੀਜ਼ਾਂ ਦੇਖਣ ਚਾਹੀਆਂ, ਯੈਸ ਡਬਲ ਡਿਪਿੰਗ ਹੋਈ ਆ।
ਆਲਰਾਈਟ, ਸੋ ਇਹ ਤੋਂ ਇਲਾਵਾ ਕੁਇਕਲੀ ਆਪਣੇ ਫੋਨ ਨੰਬਰ ਦੇ ਹਾਂ
ਜੀ ਫਿਰ ਗੱਲ ਆਉਂਦੇ ਆ। ਇੱਕ ਮੈਂ ਗੱਲ ਕਰਨੀ ਚਾਹੁੰਦਾ ਜਗਦੀਸ਼ ਜੀ, ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ ਖਾਸ ਕਰਕੇ ਜਦੋਂ ਅਮਰੀਕਾ ਜਾਂਦੇ ਆ, ਮੈਨੂੰ ਬੀਤੇ ਦਿਨਾਂ ਚ ਕਿਸੇ ਇੱਕ ਦੋ ਭਰਾਵਾਂ ਦਾ ਫੋਨ ਆਇਆ ਸੀਗਾ ਕਿ ਸਾਡੇ ਅਮਰੀਕਾ ਚ ਐਕਸੀਡੈਂਟ ਹੋਏ, ਸਾਡੇ ਫੋਲਟ ਸੀ ਜਿਹਨਾਂ ਦਾ ਟਰੱਕ ਡਰਾਈਵਰ ਵੀਰਾਂ ਦਾ, ਪਰ ਉਹ ਓਨਰ ਓਪਰੇਟਰ ਸੀ ਵਹੀਕਲ ਦੇ, ਉਹ ਡਰਾਈਵਰ ਸੀਗੇ ਤੇ ਉਹਨਾਂ ਨੇ ਕੋਈ ਇਹੋ ਜਿਹੇ ਕੋਈ ਕੰਟਰੈਕਟ ਸਾਈਨ ਕੀਤੇ ਹੋਏ ਸੀਗੇ ਕਿ ਜਦੋਂ ਉਹਨਾਂ ਦੇ ਹੁਣ ਉੱਥੇ ਮੁਹਰੇ ਪਾਰਟੀ ਦੇ ਸੱਟ ਲੱਗੀ ਆ ਤਾਂ ਜਿਹੜੀ ਕੰਪਨੀ ਨਾਲ ਉਹ ਟਰੱਕ ਚਲਾ ਰਹੇ ਸੀਗੇ ਤਾਂ ਉਹ ਸਾਰਾ ਜਿਹੜਾ ਕਲੇਮ ਹੈਗਾ ਆ ਉਹ ਪਰਸਨਲੀ ਉਹਨਾਂ ਡਰਾਈਵਰਸ ਤੇ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਕੰਪਨੀ ਦੇ ਨਾਲ ਕੋਈ ਇਹੋ ਜਿਹਾ ਕੰਟਰੈਕਟ ਸਾਈਨ ਕੀਤਾ ਹੋਇਆ ਸੀਗਾ। ਉਹ ਜੇ ਹੋ ਰਿਹਾ ਕਿ ਅਮਰੀਕਾ ਦੇ ਵਿੱਚ ਜਿਹੜਾ ਉਹ ਐਕਸੀਡੈਂਟ ਹੋਇਆ ਆ ਉਹ ਹੁਣ ਜੇ ਚਿੱਠੀਆਂ ਆ ਰਹੀਆਂ ਆ ਕਿ ਸੂ ਕਰਨ ਦੀਆਂ, ਉਹ ਨਾਲ ਦੀ ਨਾਲ ਉਹਨਾਂ ਪਰਸਨਲੀ ਡਰਾਈਵਰਸ ਨੂੰ ਸੂ ਕੀਤਾ ਜਾ ਰਿਹਾ ਆ ਕਿਉਂਕਿ ਉਹਨਾਂ ਨੇ ਜਿਹੜੀ ਉਹ ਲਾਇਬਿਲਟੀ ਵੇਵਰ ਦੀ ਜਿਹੜੀ ਹੈਗੀ ਆ ਚਿੱਠੀ ਸਾਈਨ ਕੀਤੀ ਹੋਈ ਸੀ ਆਪਣੀ ਕੰਪਨੀ ਨੇ ਜਿਹਨਾਂ ਨੇ ਟਰੱਕ ਚਲਾ ਰਹੇ ਸੀਗੇ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਹੁਣ ਪਰਸਨਲ ਪ੍ਰੋਪਰਟੀਆਂ ਤੱਕ ਤੁਹਾਨੂੰ ਪਤਾ ਜਦੋਂ ਕੋਈ ਵੱਡੀ ਸੱਟ ਲੱਗੀ ਹੋਵੇ ਉਹਦੇ ਉਹ ਕਲੇਮ ਪਾਇਆ ਜਾ ਸਕਦਾ ਹੈ ਸੋ ਮੈਂ ਆਪਣੇ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਇਹ ਹੁਣ ਵਿਸ਼ੇ ਵੱਖਰੇ ਨੇ ਪਰ ਕਿਉਂਕਿ ਕਾਇੰਡ ਆਫ ਰਿਲੇਟਡ ਹੀ ਆ ਕਿ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰਦੇ ਹੋ ਜਦੋਂ ਤੁਸੀਂ ਕਿਤੇ ਜੋਬ ਸ਼ੁਰੂ ਕਰਨੀ ਆ ਕਿਰਪਾ ਕਰਕੇ ਉਹਦੇ ਫਿਊਚਰ ਵਿੱਚ ਕੀ ਇੰਪਲੀਕੇਸ਼ਨ ਹੋ ਸਕਦੇ ਆ ਇੰਪੈਕਟ ਕੀ ਹੋ ਸਕਦਾ ਆ ਉਹਦੀ ਜ਼ਰੂਰ ਸਟੱਡੀ ਪ੍ਰੋਪਰ ਕਰੋ ਕਿਉਂਕਿ ਇਹ ਕਈ ਵਾਰੀ ਮੈਂ ਸਮਝਦਾ ਕਿ ਜੋਬ ਦੀ ਲੋੜ ਹੁੰਦੀ ਹੈ ਲੋਕ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਬਟ ਵੈਰੀ ਇੰਪੋਰਟੈਂਟ ਕਿ ਤੁਸੀਂ ਜਿਹੜਾ ਵੀ ਚੀਜ਼ ਵਿੱਚ ਸਾਈਨ ਕਰਨੀ ਆ ਉਹਨੂੰ ਇੱਕ ਵਾਰ ਚੰਗੀ ਤਰ੍ਹਾਂ ਤਫਤੀਸ਼ ਕਰੋ ਤਾਂ ਕਿਸੇ ਦੀ ਸਲਾਹ ਜ਼ਰੂਰ ਲੈ ਲਓ ਕਿ ਜੀ ਮੈਨੂੰ ਸਾਈਨ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਇਹ ਟਿਪ ਹੀ ਦੇਣੀ ਸੀ ਮੈਂ ਜੀ
6349930 ਇਹਨਾਂ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 6349930 ਇਹਨਾਂ ਦਾ ਨੰਬਰ ਹੈ ਬਹੁਤ ਜੀ ਆਪਣੇ ਪਾਸ ਮਿੰਟ ਥੋੜੇ ਰਹਿ ਗਏ ਨੇ ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਹੈ ਪਹਿਲਾਂ ਤਾਂ ਤੁਹਾਡੇ ਸ਼ਹਿਰ ਦੀ ਵੀ ਗੱਲ ਕਰਨੀ ਹੈ ਮਿਸਾਗਾ ਦੀ ਤੇ ਫਿਰ ਅਸੀਂ ਬ੍ਰੈਂਪਟਨ ਦੀ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਮਿਸਾਗਾ ਦੇ ਵਿੱਚ ਫਿਜ਼ੀਕਲੀ ਰਹਿ ਕੇ ਮੈਂਟਲੀ ਜ਼ਿਆਦਾਤਰ ਬ੍ਰੈਂਪਟਨ ਦੇ ਵਿੱਚ ਹੀ ਰਹਿੰਦੇ ਹੋ ਐਜ਼ ਪਰ ਸਾਡੇ ਹੋਰ ਬਹੁਤ ਸਾਰੇ ਲਿਸਨਰ ਨੇ ਜਿਹੜੇ ਬ੍ਰੈਂਪਟਨ ਦੀ ਗੱਲ ਜ਼ਿਆਦਾ ਕਰਦੇ ਆ ਕਿਉਂਕਿ ਮੈਜੋਰਟੀ ਜਿਹੜੇ ਸਾਡੇ ਰੇਡੀਓ ਆਰ ਜੇ ਨੇ ਸਾਡੇ ਤੇ ਉਹ ਬ੍ਰੈਂਪਟੋਨੀਅਨ ਹੀ ਨੇ
ਜੀ 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 ਮੇਰੇ ਕਲਾਇੰਟ ਹੁਣ ਮੈਂ ਬ੍ਰੈਂਪਟਨ ਦੇ ਪਹਿਲਾਂ ਖੁਦ ਵੀ ਵਸਨੀਕ ਰਿਹਾ ਆ ਸੋ ਤੁਸੀਂ ਮੈਂ ਲੱਗਦਾ ਇੰਟੀਰੀਅਰ ਜਿੱਥੇ ਮਰਜ਼ੀ ਰਹੋ ਤੁਹਾਡਾ ਜਿਹੜਾ ਸੋਲ ਹੈ ਉਹ ਹਮੇਸ਼ਾ ਬ੍ਰੈਂਪਟਨ ਚ ਰਹਿੰਦੀ ਹੈ ਆਤਮਾ
ਅੱਛਾ ਕੱਲ ਦੇ ਬਜਟ ਦੇ ਵਿੱਚ ਮਿਸਾਗਾ ਨੂੰ ਕੀ ਮਿਲਿਆ
ਮਿਸਿਸਾਗਾ ਨੂੰ ਹੋਸਪਿਟਲ ਜੋ ਸਾਡੇ ਟ੍ਰਿਲੀਅਮ ਹੈਗਾ ਆ ਉਸ ਵਿੱਚ ਉਹਨੂੰ ਰੀਬਿਲਡ ਕਰਨ ਦੀ ਜੋ ਉੱਥੇ ਲੋੜ ਹੈਗੀ ਆ ਉਹਦੇ ਇਨਫਰਾਸਟਰਕਚਰ ਦੀ ਉਹਦੇ ਵਾਸਤੇ ਪੈਸੇ ਐਲਾਨ ਹੋਏ ਆ ਤੇ ਸਾਡੇ ਮੇਅਰ ਨੇ ਉਹਦੀ ਤਾਰੀਫ ਵੀ ਕੀਤੀ ਆ ਤੇ ਮਿਸਿਸਾਗਾ ਦੇ ਵਿੱਚ ਮੈਂ ਦੇਖ ਰਿਹਾ ਆ ਕਿ ਕੋਈ ਜ਼ਿਆਦਾ ਇਹੋ ਜਿਹਾ ਰੌਲਾ ਵੀ ਨਹੀਂ ਪਿਆ ਕਿ ਲੋਕੀ ਕੁਐਸਚਨ ਰਾਈਜ਼ ਕਰ ਰਹੇ ਆ ਕਿ ਜੀ ਉਹਨਾਂ ਦੀ ਲੋਕਾਂ ਨੇ ਜ਼ਿਆਦਾਤਰ ਇਸ ਦੀ ਸਲਾਹਨਾ ਹੀ ਕੀਤੀ ਆ ਤੇ ਮੇਅਰ ਅੱਜ ਵੀ ਮੋਨੀਕ੍ਰੋਮ ਵੀ ਸਵੇਰੇ ਮੀਡੀਆ ਦੇ ਸਨਮੁਖ ਹੋ ਕੇ ਉਹਨਾਂ ਨੇ ਪ੍ਰੀਮੀਅਰ ਡੱਗ ਫੋਰਡ ਦੀ ਕਾਫੀ ਤਾਰੀਫ ਕੀਤੀ ਤੇ ਬਜਟ ਨੂੰ ਉਹਨਾਂ ਨੇ ਕਾਫੀ ਪਸੰਦ ਕੀਤਾ ਬਾਕੀ ਹੋਰ ਚੀਜ਼ਾਂ ਨੂੰ ਵੀ ਚਾਹੇ ਉਹ ਬੱਚਿਆਂ ਨੂੰ ਪੈਸੇ ਦੇਣ ਦੀ ਗੱਲ ਹੋਵੇ ਚਾਹੇ ਉਹ ਇੰਟਰਨੈਟ ਮੁਹਾਇਆ ਕਰਨ ਦੀ ਗੱਲ ਹੋਵੇ ਸੋ ਬ੍ਰੈਂਪਟਨ ਦੇ ਮੇਅਰ ਨੇ ਸੋਰੀ ਮਿਸਾਗਾ ਦੇ ਮੇਅਰ ਬੋਨੀ ਕ੍ਰੋਮਬੀ ਨੇ ਇਸ ਬਜਟ ਨੂੰ ਥੰਬਸ ਅਪ ਦਿੱਤੇ ਆ ਤੇ ਜੋ ਮਿਸਾਗਾ ਨੂੰ ਸਹੂਲਤ ਦਿੱਤੀ ਗਈ ਆ ਉਹਦੀ ਤਾਰੀਫ ਕੀਤੀ ਆ ਜੀ
ਔਰ ਬ੍ਰੈਂਪਟਨ ਦੇ ਵਿੱਚ ਰੌਲਾ ਪੈ ਗਿਆ ਬ੍ਰੈਂਪਟਨ ਦੇ ਵਿੱਚ ਰੌਲਾ ਕੁਛ ਐਨਡੀਪੀ ਨੇ ਪਾ ਦਿੱਤਾ ਅੱਜ ਸਵੇਰੇ ਆਪਾਂ ਡੈਲਰੂਕਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਇਟਸ ਟਾਈਮ ਟੂ ਸੈਲੀਬ੍ਰੇਟ ਔਰ ਇਸ ਦੇ ਉੱਤੇ ਆਪਾਂ ਜਿੰਨਾ ਵੀ ਕੁਛ ਮਿਲਿਆ ਇਸ ਨੂੰ ਸੈਲੀਬ੍ਰੇਟ ਕਰੀਏ ਇਸ ਨੂੰ ਅਸੀਂ ਡਿਨਾਈ ਨਹੀਂ ਕਰਦੇ ਪਰ ਸਾਨੂੰ ਹੋਰ ਚਾਹੀਦਾ ਸੀਗਾ ਤੇ ਪੈਟ੍ਰਿਕ ਬਰਾਊਨ ਨੇ ਵੀ ਕੱਲ ਆਪਣੇ ਨਾਲ ਗੱਲਬਾਤ ਕਰਦੇ ਕਿਹਾ ਕਿ ਇਟਸ ਟਾਈਮ ਟੂ ਸੈਲੀਬ੍ਰੇਟ ਵਟ ਵੀ ਗਾਟ ਆਫਟਰ ਸੋ ਲੌਂਗ ਸੋ ਦੋ ਵੱਡੀਆਂ ਤਿੰਨ ਵੱਡੀਆਂ ਅਨਾਊਂਸਮੈਂਟਾਂ ਇਸ ਬਜਟ ਤੋਂ ਪਹਿਲਾਂ ਤੇ ਇਸ ਬਜਟ ਦੇ ਦੌਰਾਨ ਹੋਈਆਂ ਨੇ ਪਹਿਲਾਂ ਦੋ ਲੌਂਗ ਟਰਮ ਕੇਅਰ ਸੈਂਟਰ ਦੇ ਦਿੱਤੇ ਬ੍ਰੈਂਪਟਨ ਨੂੰ ਫਿਰ ਬ੍ਰੈਂਪਟਨ ਦੇ ਹਾਸਪਿਟਲ ਦੀ ਐਕਸਪੈਂਸ਼ਨ ਦੀ ਗੱਲ ਹੋ ਗਈ ਪੀਲ ਮੈਮੋਰੀਅਲ ਦੀ ਉਸ ਤੋਂ ਬਾਅਦ ਜਿਹੜੀ ਮੈਡੀਕਲ ਸਕੂਲ ਜਿਹੜਾ ਕਿ ਇਹ ਬਹੁਤ ਹੀ 15 ਬਾਅਦ ਅਨਾਊਂਸਮੈਂਟ ਹੋਈ ਹੈ ਇਸ ਦੀ ਕਿਸੇ ਸ਼ਹਿਰ ਨੂੰ ਮੈਡੀਕਲ ਸਕੂਲ ਮਿਲਿਆ ਰਾਜਸਥਾਨ
ਯੂਨੀਵਰਸਿਟੀ ਦਾ ਮੈਡੀਕਲ ਇਹ ਵੀ ਤੁਹਾਨੂੰ ਕਰੈਕਟ ਕਰਨਾ ਜਗਦੀਸ਼ ਸੀ 15 ਸਾਲ ਪਹਿਲਾਂ ਵੀ ਉਹ ਮੈਡੀਕਲ ਸਕੂਲ ਥੰਡਰ ਬੇ ਕਿਉਂਕਿ ਉੱਪਰ ਨੌਰਥ ਹੈਗਾ ਆ ਜਿੱਥੇ ਜ਼ਿਆਦਾਤਰ ਅਸੀਂ ਜਾਂਦੇ ਨਹੀਂ ਹੈਗੇ ਉੱਥੇ ਐਲੋਕੇਟ ਹੋਇਆ ਸੀਗਾ ਜਿਹੜਾ ਸਾਡੇ ਲਾਗੇ ਸਾਗੇ ਦੇ ਮੈਡੀਕਲ ਸਕੂਲ ਹੈ ਉਹ ਲਾਸਟ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ ਹੋਇਆ ਸੀਗਾ ਜਿਹਨੂੰ ਤੁਹਾਨੂੰ ਲੱਗਦਾ ਕਿ 30 ਵਰ੍ਹਿਆਂ ਤੋਂ
40 ਸਾਲ ਪਹਿਲਾਂ
ਚਿੰਤੂ ਪਰੰਤੂ ਹੋ ਰਹੀ ਆ ਤੇ ਬਹੁਤ ਲੋਕੀ ਮਜ਼ਾਕ ਉਡਾ ਰਹੇ ਆ ਰਾਜਸਥਾਨ ਜੀ ਉਹ ਕਿੱਥੇ ਹੋਏਗਾ ਉਹ ਟਾਵਰ ਬਣਾ ਲੈਣਗੇ ਕਿੱਥੇ ਹੋਣਗਾ ਕੈਂਪਸ ਕਿੱਥੇ ਬਣੇਗਾ ਜਗਦੀਸ਼ ਜੀ ਦੇਖੋ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਇੱਕ ਤੌਰ ਤਰੀਕਾ ਆ ਰਾਜਸਥਾਨ ਯੂਨੀਵਰਸਿਟੀ ਮੇਰਾ ਬੇਟਾ ਖੁਦ ਗ੍ਰੈਜੂਏਟ ਹੋਇਆ ਰਾਜਸਥਾਨ ਇੱਕ ਅਰਬਨ ਯੂਨੀਵਰਸਿਟੀ ਆ ਉਹਦਾ ਭਾਵ ਇਹ ਆ ਜਿਸ ਤਰ੍ਹਾਂ ਆਪਾਂ ਆਦਿ ਆ ਆਪਾਂ ਯੂਨੀਵਰਸਿਟੀ ਦੇਖਣ ਲਈ ਪੰਜਾਬ ਚ ਆਪਾਂ ਦੇਖਦੇ ਸੀ ਇੱਥੇ ਵੀ ਦੇਖਦੇ ਹਾਂ ਕਿ ਖੁੱਲੀਆਂ ਗਰਾਊਂਡਾਂ ਖੁੱਲੀਆਂ ਬਿਲਡਿੰਗਾਂ ਵੱਡੇ ਵੱਡੇ ਥਾਵਾਂ ਚ ਬਣੀਆਂ ਇਹ ਰਾਜਸਥਾਨ ਦਾ ਮਾਡਲ ਨਹੀਂ ਹੈਗਾ ਰਾਜਸਥਾਨ ਯੂਨੀਵਰਸਿਟੀ ਸ਼ਹਿਰਾਂ ਚ ਜਿੱਥੇ ਡਾਊਨ ਟਾਊਨ ਏਰੀਆ ਚ ਬਣਾਉਂਦੀ ਆ ਤੇ ਉੱਥੇ ਬਿਲਡਿੰਗਸ ਦੇ ਵਿੱਚ ਓਪਰੇਟ ਕਰਦੀ ਆ ਉਹਨਾਂ ਤੋਂ ਰਾਇਰਸਨ ਆਲਰੇਡੀ ਇੱਕ ਕਾਮਯਾਬ ਇੰਜੀਨੀਅਰਿੰਗ ਸਕੂਲ ਹੈ, ਬਿਜ਼ਨਸ ਸਕੂਲ ਜਿਹੜਾ ਕਿ ਟੈਡ ਰੋਜਰਸ ਦੇ ਨਾਮ ਤੇ ਚੱਲਦਾ ਕਾਮਯਾਬ ਬਿਜ਼ਨਸ ਸਕੂਲ ਹੈਗਾ ਆ, ਉਹਨਾਂ ਦਾ ਲਾਅ ਸਕੂਲ ਉਹ ਚੱਲ ਰਿਹਾ ਇਸ ਵੇਲੇ। ਸੋ ਉਹਨਾਂ ਦਾ ਬਾਕੀ ਯੂਨੀਵਰਸਿਟੀ ਚੱਲ ਰਹੀ ਆ, ਸਾਰੀ ਉਹ ਡਾਊਨ ਟਾਊਨ ਦੇ ਵੱਖਰੇ ਵੱਖਰੇ ਕੈਂਪਸ ਬਿਲਡਿੰਗ ਦੇ ਵਿੱਚ ਚੱਲਦੀ ਆ, ਰੈਦਰ ਦੈਨ ਉਹ ਖੁੱਲ੍ਹਾ ਇੱਕ ਜਗ੍ਹਾ ਵਿੱਚ ਹੋਵੇ। ਸੋ ਬ੍ਰੈਂਪਟਨ ਦੇ ਵਿੱਚ ਵੀ ਮੈਨੂੰ ਲੱਗਦਾ ਜੇ ਉਹਨਾਂ ਨੇ ਮੈਡੀਕਲ ਸਕੂਲ ਬਣਾਉਣਾ ਆ, ਉਹਨਾਂ ਦਾ ਜੋ ਕਾਨਸੈਪਟ ਆ ਉਹ ਅਰਬਨ ਯੂਨੀਵਰਸਿਟੀ ਬਣਾਉਂਦੇ ਆ, ਉਹ ਇੱਕ ਇਹ ਨਹੀਂ ਹੋਏਗਾ ਕਿ ਦੇਖੋ ਖੁੱਲ੍ਹਾ ਥਾਂ ਚ ਬਣੇਗੀ, ਉਹ ਮੋਸਟ ਲਾਈਕਲੀ ਇੱਕ ਬਿਲਡਿੰਗ ਚ ਹੀ ਬਣੇਗੀ। ਪਰ ਗੱਲ ਇਹ ਆ ਕਿ ਮੈਡੀਕਲ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਫਾਇਦੇ ਕੀ ਹੈਗੇ ਆ, ਮੈਡੀਕਲ ਯੂਨੀਵਰਸਿਟੀ ਜਿੱਥੇ ਹੋਏਗੀ ਉੱਥੇ ਰਿਸਰਚ ਹੋਏਗੀ, ਉੱਥੇ ਤੁਸੀਂ ਆਟੋਮੈਟਿਕਲੀ ਦੇਖੋਗੇ ਗਾਂ ਹੈਲਥ ਸਪੈਂਡਿੰਗ ਚ ਵੀ ਵਾਧਾ ਹੋਏਗਾ, ਕਿਉਂਕਿ ਜਿੱਥੇ ਰਿਸਰਚ ਹੁੰਦੀ ਆ ਉੱਥੇ ਮੈਡੀਕਲ ਸਪੈਂਡਿੰਗ ਚ ਵਾਧਾ ਹੁੰਦਾ। ਸਭ ਤੋਂ ਵੱਡੀ ਐਗਜ਼ਾਮਪਲ ਮੈਕਮਾਸਟਰ ਆ, ਮੈਕਮਾਸਟਰ ਦੇ ਵਿੱਚ ਉਹ ਮੈਡੀਕਲ ਯੂਨੀਵਰਸਿਟੀ ਦਾ ਫਾਇਦਾ ਇਹ ਹੈਗਾ ਕਿ ਉੱਥੇ ਟੀ ਨਾਲ ਹੌਲੀ ਹੌਲੀ ਹੋਸਪਿਟਲ ਵੀ ਆਏ, ਚਾਹੇ ਉਹ ਬੱਚਿਆਂ ਦਾ ਹੋਵੇ ਚਾਹੇ ਕੋਈ ਹੋਰ ਹੋਵੇ ਸਪੈਸ਼ਲਾਈਜੇਸ਼ਨ ਵਾਲਾ। ਸੋ ਬ੍ਰੈਂਪਟਨ ਉਹ ਪੋਟੈਂਸ਼ੀਅਲ ਬਣ ਜਾਏਗੀ ਕੱਲ ਨੂੰ ਇਹ ਮੈਡੀਕਲ ਫੀਲਡ ਦੇ ਵਿੱਚ ਇੱਕ ਵੱਡਾ ਹੱਬ ਬਣ ਸਕਦਾ ਹੈ। ਇਹ ਆਪਾਂ ਦੂਰ ਅੰਦੇਸ਼ੀ ਦੀ ਗੱਲ ਕਰੀਏ, ਆਉਣ ਵਾਲੇ ਸਮੇਂ ਦੇ ਲਈ ਇਹ ਬ੍ਰੈਂਪਟਨ ਲਈ ਬਹੁਤ ਹੀ ਅੱਛੀ ਅਨਾਊਂਸਮੈਂਟ ਹੈ ਜਦੋਂ ਯੂਨੀਵਰਸਿਟੀ ਬਣ ਜਾਏਗੀ।
ਬਾਬੂ ਜੀ ਥੈਂਕ ਯੂ ਸੋ ਮਚ, ਔਰ ਤੁਸੀਂ ਵੀ ਇਸ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ, ਆਉਣ ਵਾਲੇ ਦਿਨਾਂ ਜ਼ਰੂਰ ਇਸ ਉੱਤੇ ਲੋਕਾਂ ਦੇ ਵੀ ਓਪੀਨੀਅਨ ਅਸੀਂ ਲਵਾਂਗੇ। 647-539-30 ਵੀ ਇਹਨਾਂ ਨੰਬਰ ਹੈ, 6475-3930-20। ਥੈਂਕ ਯੂ ਬਾਬੂ ਜੀ,
ਸ਼ੁਕਰੀਆ ਜੀ, ਧੰਨਵਾਦ ਜੀ,
ਥੈਂਕ ਯੂ। 416-970-5005 ਵਾਨ ਦੇ ਵਿੱਚ ਕਮਰਸ ਸਟਰੀਟ ਦੇ ਉੱਤੇ ਹਾਈਵੇ 7 ਐਂਡ ਜੇਨ ਸਟਰੀਟ ਤੇ ਲਾਗੇ 160 acres ਦੇ ਵਿੱਚ ਕੌਂਡੋ ਟਾਵਰ ਬਣ ਰਿਹਾ ਹੈ, ਗ੍ਰੈਂਡ ਫੈਸਟੀਵਲ ਉਸਦੀ ਅਪਾਇੰਟਮੈਂਟਸ ਇਸ ਵੀਕਐਂਡ ਦੇ ਉੱਤੇ ਬੁੱਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ, ਔਰ ਤੁਸੀਂ ਉੱਥੇ ਅਪਾਰਟਮੈਂਟ ਬੁੱਕ ਕਰਵਾਉਣੀ ਹੈ ਤਾਂ ਮੈਨੂੰ ਜ਼ਰੂਰ ਕਾਲ ਕਰ ਲਿਓ। 2025 'ਚ ਇਹ ਅਪਾਰਟਮੈਂਟਾਂ ਬਣ ਕੇ ਤਿਆਰ ਹੋਣੀਆਂ ਨੇ। 416-970-5005 ਮੇਰਾ ਨੰਬਰ ਹੈ, 416-970-5005 ਈਮੇਲ ਆਪਣੀ ਟੈਕਸਟ ਕਰਨੀ ਹੈ, ਮੈਂ ਤੁਹਾਨੂੰ ਪੂਰਾ ਪੈਕੇਜ ਭੇਜ ਦੇਣਾ, ਫਿਰ ਮੇਰੇ ਨਾਲ ਗੱਲ ਕਰਨੀ ਹੈ। ਜੀ ਸਾਜਨਦੀਪ
ਜੀ, ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਨ ਜੀ ਦਾ ਨੰਬਰ 416-994-7272। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਸਿਮਰਨ ਜੀ ਨਾਲ ਤੁਸੀਂ ਗੱਲਬਾਤ ਕਰ ਲਓ, 416-994-7272 ਇਹਨਾਂ ਦਾ ਨੰਬਰ। ਵਧੀਆ ਪੈਕੇਜ ਤੁਹਾਨੂੰ ਬਣਾ ਕੇ ਦੇਣਗੇ, ਕਿਹੜੀ ਇੰਸ਼ੋਰੈਂਸ ਤੁਹਾਡੇ ਲਈ ਬੈਸਟ ਆ, ਕਿਹੜੀ ਤੁਹਾਡੀ ਫੈਮਿਲੀ ਲਈ ਬੈਸਟ ਆ, ਕਿਹੜੇ ਤੁਹਾਡੇ ਖਰਚੇ ਕਵਰ ਕਰਨਗੇ, ਜ਼ਰੂਰ ਇੱਕ ਵਾਰ ਛੋਟੀ ਮੋਟੀ ਇੰਸ਼ੋਰੈਂਸ ਤੁਸੀਂ ਜ਼ਰੂਰ ਕਰਾ ਲਓ। ਟਰੱਕ ਵਾਲੇ ਵੀਰ ਜਿਹੜੇ ਸੈਲਫ ਇੰਪਲੋਇਡ ਨੇ, ਹੋਰ ਜਿਹੜੇ ਸਾਡੇ ਵੀਰ ਆਪਣਾ ਖਰਚਾ ਆਪ ਕਰਦੇ ਨੇ ਸੈਲਫ ਇੰਪਲੋਇਡ ਦੇ ਤੌਰ ਤੇ, ਸੋ ਉਹ ਵੀ ਜ਼ਰੂਰ ਕੋਈ ਨਾ ਕੋਈ ਛੋਟੀ ਮੋਟੀ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖਣ। 416-994-7272 ਤੇ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਲੈਣੀ। ਔਰ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ, ਇਮੀਗ੍ਰੇਸ਼ਨ ਦੇ ਬਾਰੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ 905-670-4444। ਔਰ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਤੁਸੀਂ ਕਰਨਾ ਚਾਹੁੰਦੇ ਹੋ, ਸਾਡੇ ਬਿਜ਼ਨਸਮੈਨ ਭਰਾ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ। ਮੇਰਾ ਨੰਬਰ 6477-7789-21, 647-767-9921 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਰੂਰ ਵਧੀਆ ਪੈਕੇਜ ਇਸ ਵਕਤ ਤੁਹਾਨੂੰ ਦਿੱਤੇ ਜਾਣਗੇ, ਔਰ ਸਵੇਰ ਦੇ ਸ਼ਾਮ ਦੇ ਪ੍ਰੋਗਰਾਮ ਦੋਵਾਂ ਦਾ ਆਫਰ ਅਵੇਲੇਬਲ ਨੇ। 647-767-9921 ਤੇ ਸੰਪਰਕ ਕੀਤਾ ਜਾ ਸਕਦਾ ਹੈ। ਲਈ ਅੱਗੇ ਭਾਜੀ,
ਥੈਂਕ ਯੂ ਸੋ ਮਚ, 416-970-5005 ਮੇਰਾ ਨੰਬਰ ਹੈ, ਦਿਓ ਅੱਗੇ, ਫਿਰ ਮਿਲਦੀ ਉਮੀਦ ਦੇ ਨਾਲ,
ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में कोविड-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो, 416-655-2000।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit nabbatiashundai.com. Now three locations to serve you. This is Superfan Nab Bhatia. You are listening to 770 AM. For Hyundai, call Shah Ahmed, 416-817-2720.